ਆਪਣਾ ਜੀਵਨ ਚੜ੍ਹਦੀ ਕਲਾ ਵੱਲ ਲੈ ਕੇ ਜਾਓ ਤੇ ਚੜ੍ਹਦੀ ਕਲਾ ਵੱਲ ਨੂੰ ਕਦਮ ਪੁੱਟੋ, ਮਨ ਕਦੇ ਢਹਿੰਦੀ ਕਲਾ ਵੱਲ 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 ਨਾ ਜਾਣ ਦਿਓ। ਗੁਰਮੁਖੋ ਬੜੇ ਆਏ ਨੇ ਆਉਣਗੇ ਵੀ ਬੜੇ, ਸਿੱਖੀ ਨੂੰ ਢਾ ਲਾਉਣ ਵਾਲੇ, ਕੱਚੀ ਪਹਾੜੀ ਦੀ ਮਿੱਟੀ ਖਵਾਉਣ ਵਾਲੇ, ਸਿਰ ਤੇ ਹੱਥ ਰੱਖ ਕੇ ਜੋਤਾਂ ਜਗਾਉਣ ਵਾਲੇ ਆਉਣਗੇ ਵੀ ਬੜੇ, ਪਰ ਗੁਰਮੁਖੋ ਚੱਲਦੇ ਰਹੋ ਚੱਲਦੇ ਰਹੋ ਚੱਲਦੇ ਰਹੋ, ਰਾਜ ਕਰੇਗਾ
ਖਾਲਸਾ
ਆਕੀ
ਰਹੇ ਨਾ ਕੋਈ,
ਖੁਆਰ ਹੋਏ ਸਭ
ਮਿਲੇਂਗੇ
ਬੱਚੇ ਸ਼ਰਨ ਜੋ
ਹੋਏ।
ਧਿਆਨ ਦੇਣਾ, ਰਾਜ ਖਾਲਸੇ ਦਾ, ਰਾਜ ਕਰੇਗਾ ਖਾਲਸਾ, ਪਰ ਗੁਰਮੁਖੋ ਰਾਜ ਖਾਲਸੇ ਦਾ ਅੱਜ ਨਹੀਂ। ਕੀ ਅੱਜ ਖਾਲਸੇ ਦਾ ਰਾਜ ਨਹੀਂ, ਖਾਲਸੇ ਦਾ ਹੀ ਰਾਜ ਹੈ। ਖਾਲਸੇ ਦਾ ਰਾਜ ਤੇ ਗੁਰੂ ਗੋਬਿੰਦ ਸਿੰਘ ਖੁਦ ਖੁਦ ਸਥਾਪਿਤ ਕਰਕੇ ਗਏ ਨੇ। ਅਸੀਂ ਕਹਿੰਦੇ ਹਾਂ ਰਾਜ ਕਰੇਗਾ ਖਾਲਸਾ, ਕਰੇਗਾ ਨਹੀਂ, ਰਾਜ ਹੈ ਖਾਲਸੇ ਦਾ। ਹੁਣ ਤੁਸੀਂ ਸਵਾਲ ਕਰੋਗੇ ਵੀ ਜੇ ਖਾਲਸੇ ਦਾ ਰਾਜ ਹੈ ਫਿਰ ਐਂ ਕਿਉਂ ਕਹਿੰਦੇ ਹੋ ਵੀ ਰਾਜ ਕਰੇਗਾ ਖਾਲਸਾ, ਜਗਨਾਰੇ ਤੇ ਆਪ ਲਾਉਂਦੇ ਹੋ। ਹੁਣ ਧਿਆਨ ਦਿਓ ਜਰਾ ਮੇਰੀ ਗੱਲ ਵੱਲ, ਰਾਜ ਕਰੇਗਾ ਖਾਲਸਾ, ਅੱਜ ਵੀ ਰਾਜ ਖਾਲਸੇ ਦਾ ਹੀ ਹੈ। ਸਾਧ ਸੰਗਤ ਜੀ, ਜਿਹਦਾ ਰਾਜ ਹੋਵੇ ਨਿਸ਼ਾਨ ਉਸੇ ਦੇ ਝੁੱਲਦੇ ਨੇ। ਇੱਥੇ ਵੋਟਾਂ ਪੈਂਦੀਆਂ ਨੇ ਨਾ ਆਪਣੇ ਇਲਾਕੇ ਚ, ਇੱਕ ਤੱਕੜੀ ਹੈ ਜੀ, ਇੱਕ ਗੱਡਾ ਹੈ ਜੀ, ਇੱਕ ਪੰਜਾ ਜੀ, ਇੱਕ ਹਾਥੀ ਹੈ ਜੀ, ਆ ਕਿੰਨੇ ਨਿਸ਼ਾਨ ਨੇ ਹਨਾ, ਚੋਣ ਨਿਸ਼ਾਨ। ਜਿਹੜਾ ਜਿੱਤ ਜਾਂਦਾ ਨਾ, ਘਰਾਂ ਤੇ ਅਸੀਂ ਝੰਡੀਆਂ ਲਾ ਲੈਂਦੇ ਹਾਂ, ਇੱਕ ਤੱਕੜੀ ਦੀ ਲਾਈ ਬੈਠਾ, ਨਾਲ ਦੇ ਵਾਲਾ ਗੱਡੇ ਦੀ ਲਾਈ ਬੈਠਾ। ਜੇ ਕਿਤੇ ਗੱਡਾ ਫਸ ਜੇ ਤੇ ਤੱਕੜੀ ਜਿੱਤ ਜੇ, ਤੱਕੜੀ ਵਾਲੇ ਨੇ ਹੋਰ ਵੀ ਉੱਚੀ ਕਰ ਦੇਣੀ ਹੈ ਝੰਡੀ ਵੀ ਸਾਡੇ ਵਾਲਾ ਜਿੱਤ ਗਿਆ, ਤੇ ਜਿਨ੍ਹਾਂ ਵਾਲਾ ਹਾਰ ਜੇ ਲੋਕ ਸੁੱਤੇ ਪਏ ਹੋਣਗੇ ਉਹ ਝੰਡੀਆਂ ਲਾਉਂਦਾ ਫਿਰਦਾ, ਸਤਨਾਮ ਉਹ ਰਾਤ ਨੂੰ ਝੰਡੀਆਂ ਲਾਉਂਦਾ, ਕਿਉਂ ਹਾਰ ਗਿਆ ਸਾਡੇ ਵਾਲਾ। ਤੇ ਜਿਹਦਾ ਰਾਜ ਹੋਵੇ ਨਿਸ਼ਾਨ ਵੀ ਉਸੇ ਦੇ ਝੁੱਲਦੇ ਨੇ। ਰਾਜ ਸੀ ਅੰਗਰੇਜ਼ਾਂ ਦਾ ਸਨ ਸਾਧ ਸੰਗਤ ਜੀ, ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਹੈ ਉਦੋਂ ਇਹ ਜਿਹੜਾ ਲਾਲ ਕਿਲੇ ਤੇ ਅੰਗਰੇਜ਼ਾਂ ਦਾ ਝੰਡਾ ਝੁੱਲਦਾ ਸੀ ਉਹ ਲਹਿ ਗਿਆ ਤੇ ਉੱਥੇ ਤਿਰੰਗਾ ਝੁੱਲ ਗਿਆ। ਦਿੱਲੀ ਦੇ ਲਾਲ ਕਿਲੇ ਤੇ ਅੱਜ ਤਿਰੰਗਾ ਝੁੱਲ ਰਿਹਾ ਹੈ, ਕਿਉਂਕਿ ਆਜ਼ਾਦ ਹੈ। ਜਿਹਦਾ ਰਾਜ ਹੋਵੇ ਉਸੇ ਦੇ ਨਿਸ਼ਾਨ ਝੁੱਲਦੇ ਨੇ। ਪਾਕਿਸਤਾਨ ਇੰਡੀਆ ਦਾ ਝੰਡਾ ਨਹੀਂ ਝੁੱਲ ਸਕਦਾ ਸਾਧ ਸੰਗਤ ਜੀ, ਇੰਡੀਆ ਦਾ ਝੰਡਾ ਪਾਕਿਸਤਾਨ ਨਹੀਂ ਝੁੱਲ ਸਕਦਾ, ਪਾਕਿਸਤਾਨ ਦਾ ਝੰਡਾ ਇੰਡੀਆ ਤੇ ਨਹੀਂ ਝੁੱਲ ਸਕਦਾ, ਇੰਗਲੈਂਡ ਦਾ ਝੰਡਾ ਭਾਰਤ ਤੇ ਨਹੀਂ ਝੁੱਲ ਸਕਦਾ, ਭਾਰਤ ਦਾ ਝੰਡਾ ਅਮਰੀਕਾ ਤੇ ਨਹੀਂ ਝੁੱਲ ਸਕਦਾ, ਪਰ ਧਨ ਦਸ਼ਮੇਸ਼ ਪਿਤਾ ਦੇ ਕੇਸਰੀ ਨਿਸ਼ਾਨ ਨੇ ਜਿੱਥੇ ਮਰਜ਼ੀ ਚਲੇ ਜਾਓ ਉੱਥੇ ਹੀ ਝੁੱਲ ਰਹੇ।
ਸਤਿ ਸ੍ਰੀ ਅਕਾਲ।
ਰਾਜ ਕਿਹਦਾ ਫਿਰ, ਖਾਲਸੇ ਦਾ ਹੈ। ਉੱਥੇ ਹੁਣ ਕੈਨੇਡਾ ਦੇ ਵਿੱਚ 170 ਫੁੱਟ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ, ਸਾਡੇ ਹਿੰਦੁਸਤਾਨ ਚ ਨਹੀਂ ਕੋਈ ਏਡਾ ਵੱਡਾ, ਏਡਾ ਵੱਡਾ ਨਿਸ਼ਾਨ ਸਾਹਿਬ। ਅਸੀਂ ਸਿੱਖ ਹਾਂ ਨਾ, ਤੇ ਸਾਡੇ ਹਿੰਦੁਸਤਾਨ ਵਿੱਚ 170 ਫੁੱਟ ਦਾ ਨਿਸ਼ਾਨ ਸਾਹਿਬ ਨਹੀਂ ਲੱਗਿਆ, ਕੈਨੇਡਾ ਦੇ ਵਿੱਚ ਕੋਈ ਇੰਡੀਆ ਦਾ ਝੰਡਾ ਚਲਾ ਕੇ ਵਿਖਾਏ ਖਾਂ, ਨਾਲੇ ਕਿੱਡੀਆਂ ਕਿੱਡੀਆਂ ਵੱਡੀਆਂ ਸਰਕਾਰਾਂ ਨੇ। ਹਿੰਦੁਸਤਾਨ ਦੀ ਸਰਕਾਰ ਕੈਨੇਡਾ ਵਿੱਚ ਆਪਣਾ ਝੰਡਾ ਨਹੀਂ ਝੁਲਾ ਸਕਦੀ, ਪਰ ਖਾਲਸੇ ਦਾ ਨਿਸ਼ਾਨ ਸਾਹਿਬ 170 ਫੁੱਟ ਦਾ ਝੁਲਦਾ, ਰਾਜ ਹੈ ਫਿਰ ਖਾਲਸੇ ਦਾ। ਖੋ ਸਤਨਾਮ
ਵਾਹਿਗੁਰੂ।
ਗੁਰਮੁਖੋ 170 ਫੁੱਟ ਦਾ ਤੇ ਨਾਲ ਖਿੱਚ ਨਹੀਂ ਪਾਈ ਹੋਈ ਕੋਈ, ਕਹਿੰਦੇ ਬਟਨ ਨੱਪਦੇ ਨੇ ਉਹ ਨਿਸ਼ਾਨ ਸਾਹਿਬ ਥੱਲੇ ਆ ਜਾਂਦਾ, ਚੋਲਾ ਚਾੜ ਦਿਓ ਨਾਲ ਦਾ ਬਟਨ ਨੱਪ ਦਿਓ, ਕਹਿੰਦੇ ਆਪਣੇ ਆਪ ਫੇਰ ਝੁੱਲਦਾ, ਹਵਾ ਵਿੱਚ ਐਂ ਹੁਲਾਰੇ ਲੈਂਦਾ। ਆਖੋ ਸਤਨਾਮ
ਵਾਹਿਗੁਰੂ।
ਫੇਰ ਰਾਜ ਖਾਲਸੇ ਦਾ। ਹੁਣ ਤੁਸੀਂ ਸਵਾਲ ਕਰੋਗੇ ਵੀ ਜੇ ਰਾਜ ਖਾਲਸੇ ਦਾ ਤੇ ਨਾਰੇ ਕਿਉਂ ਲਾਉਂਦੇ ਹੋ ਰਾਜ ਕਰੇਗਾ ਖਾਲਸਾ, ਬਾਹਰ ਤੇ ਖਾਲਸੇ ਦਾ ਰਾਜ, ਮਨਾਂ ਤੇ ਰਾਜ ਹੋਰ ਹੀ ਕੋਈ ਕਰਦਾ। ਆਖੋ ਸਤਨਾਮ
ਵਾਹਿਗੁਰੂ।
ਸਾਡੇ ਮਨਾਂ ਤੇ ਅੱਜ ਜੋਤਾਂ ਜਗਾਉਣ ਵਾਲੇ ਰਾਜ ਕਰਨ ਲੱਗ ਪਏ, ਕਦੀ ਕੋਈ ਕਦੀ ਕੋਈ, ਇਸ ਕਰਕੇ ਨਾਰੇ ਲਾਉਂਦੇ ਆ ਬਾਜਾਂ ਵਾਲਿਆ, ਬਾਹਰ ਤੇ ਰਾਜ ਖਾਲਸੇ ਦਾ ਕਾਇਮ ਕਰ ਗਏ ਤੁਸੀਂ, ਕਿਰਪਾ ਕਰੋ ਜਿਵੇਂ ਬਾਹਰ ਕੇਸਰੀ ਝੰਡੇ ਝੁੱਲਦੇ ਨੇ ਸਾਡਾ ਮਨ ਵੀ ਨਾਮ ਨਾਲ ਰੰਗਿਆ ਜਾਏ, ਸਾਡੇ ਮਨਾਂ ਉੱਤੇ ਵੀ ਖਾਲਸਾ ਹੀ ਰਾਜ ਕਰੇ, ਹੋਰ ਕਿਸੇ ਪਖੰਡੀ ਗੁਰੂ ਦਾ ਪਰਛਾਵਾਂ ਵੀ ਨਾ ਪਵੇ। ਆਖੋ ਸਤਨਾਮ।
ਵਾਹਿਗੁਰੂ।
ਹੋਰ ਕਿਸੇ ਦਾ ਪਰਛਾਵਾਂ ਵੀ ਨਾ ਪਵੇ, ਇਸੇ ਕਰਕੇ ਕਹਿੰਦੇ ਹਾਂ ਰਾਜ ਕਰੇਗਾ ਖਾਲਸਾ, ਇੱਕ ਦਿਨ ਆਏਗਾ। ਅੱਜ ਜਿਵੇਂ ਬਾਹਰ ਖਾਲਸੇ ਦਾ ਰਾਜ ਹੈ, ਇਹ ਪਿਆਰ ਦੇ ਨਾਲ ਸਿੱਖੀ ਦੇ ਪ੍ਰਚਾਰ ਇਵੇਂ ਜਿਵੇਂ ਹੁੰਦਾ ਰਿਹਾ, ਆ ਕਿਵੇਂ ਅੱਜ ਵੇਖੋ 400 ਸਾਲਾਂ ਸੜਕਾਂ ਦੇ ਉੱਤੇ ਪੀਲੀਆਂ ਝੰਡੀਆਂ, ਕੇਸਰੀ ਝੰਡੀਆਂ, ਐ ਰਾਹ ਕੇਸਰੀ ਕੇਸਰੀ ਕਰੇ ਪਏ ਨੇ, ਦਰਖਤਾਂ ਦੇ ਉੱਤੇ ਕੇਸਰੀ ਝੰਡੀਆਂ ਬੈਨਰ ਨਜ਼ਰ ਆਉਂਦੇ ਨੇ, ਹਜ਼ਾਰਾਂ ਨਗਰ ਕੀਰਤਨ, ਹਜ਼ਾਰਾਂ ਦੀਵਾਨ। ਅੱਜ ਗੁਰੂ ਬੜੇ ਨੇ, ਕਹਿਣਗੇ ਫਲਾਣੇ ਥਾਂ ਤੇ ਕਾਠੀ ਬੜਾ ਹੁੰਦਾ। ਹੁਣ ਵੇਖੋ ਅੰਮ੍ਰਿਤਸਰ ਜਾ ਕੇ ਆਖੋ ਸਤਨਾਮ। ਕਿੰਨੇ ਦਿਨ ਹੋ ਗਏ ਨਗਰ ਕੀਰਤਨ ਆ ਰਹੇ ਨੇ, ਸੰਗਤਾਂ ਆ ਰਹੀਆਂ ਨੇ, ਤੇ ਹੁਣ ਹਿਸਾਬ ਲਾਇਓ ਉੱਥੇ ਕੋਈ ਬਹਿ ਜੇ, ਗਿਣਤੀ ਨਹੀਂ ਕਰ ਸਕਦਾ ਕੋਈ। ਕਿੱਥੋਂ ਕਿੱਥੋਂ ਬਾਹਰਲੇ ਦੇਸ਼ਾਂ ਚੋਂ ਗੁਰਮੁਖੋ, ਐਦਕੀ ਇੰਗਲੈਂਡ ਤੋਂ ਵੀ ਇੱਕ ਨਗਰ ਕੀਰਤਨ ਆ ਰਿਹਾ। ਆਖੋ ਸਤਨਾਮ। ਮੇਰੇ ਕਹਿਣ ਦਾ ਭਾਵ ਕੀ ਹੈ ਕਿ ਨਾਨਕ ਨਾਮ ਲੇਵਾ ਸਿੱਖ ਬਹੁਤ ਨੇ, ਉਹ ਗੱਲ ਵੱਖ ਹੈ ਵੀ ਸਾਡੇ ਚ ਫੁੱਟ ਪਈ ਹੋਈ ਹੈ। ਜ਼ਮੀਨ ਤੇ 20 ਕਿੱਲੇ ਹੈ, ਭਰਾ ਚਾਰ ਨੇ ਵੰਡ ਲਈ, ਕੰਮ ਉਹੀ ਹੈ। ਪੰਥ ਤੇ ਬੜਾ ਵੱਡਾ ਹੈ, ਵਿਰਸਾ ਬੜਾ ਮਹਾਨ ਹੈ, ਪਰ ਸੰਪਰਦਾਵਾਂ ਚ ਵੰਡੇ ਗਏ ਜਿਹੜਾ ਕਿ ਨਹੀਂ ਸੀ ਚਾਹੀਦਾ। ਕੇਵਲ ਗੁਰੂ ਗ੍ਰੰਥ ਸਾਹਿਬ ਮਰਦੇ ਸਿੱਖ ਬਣੋ, ਸੰਸਥਾਵਾਂ ਤੇ ਸੰਪਰਦਾਵਾਂ ਤੋਂ ਉੱਚੇ ਉੱਠੋ। ਆਖੋ ਸਤਨਾਮ।
ਵਾਹਿਗੁਰੂ।
ਵੰਡੇ ਗਏ ਵੰਡੇ, ਫੁੱਟ ਪੈ ਗਈ ਸਾਡੇ ਚ, ਫੁੱਟ ਤੇ ਹੈ ਪਰ ਇੱਥੇ ਅੰਮ੍ਰਿਤਸਰ ਨਾਨਕ ਸਰੀਏ ਵੀ ਆ ਰਹੇ ਨੇ, ਰਾੜਾ ਸਾਹਿਬ ਵਾਲੇ ਵੀ ਆ ਰਹੇ ਨੇ, ਮਹਿਤਾ ਸਾਹਿਬ ਵਾਲੇ ਵੀ ਜਾ ਰਹੇ ਨੇ, ਹਰ ਕੋਈ ਜਾ ਰਿਹਾ। ਅੱਜ ਵੇਖੋ ਉੱਥੇ ਕਿੰਨੀ ਗਿਣਤੀ ਹੈ, ਆ ਲਗਾਤਾਰ ਹਜ਼ਾਰਾਂ ਦੀ ਤਾਦਾਦ ਵਿੱਚ ਜਕਾਰੇ ਲੱਗਦੇ, ਕੇਸਰੀ ਦਸਤਾਰਾਂ, ਨੀਲੀਆਂ ਦਸਤਾਰਾਂ, ਗੁਰੂ ਕੀਆਂ ਲਾਡਲੀਆਂ ਫੌਜਾਂ ਕਿਵੇਂ ਅੱਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚ ਰਹੀਆਂ ਨੇ, ਚਹਿਲ ਪਹਿਲ ਹੋ ਰਹੀ ਹੈ, ਰੌਣਕਾਂ ਲੱਗੀਆਂ ਨੇ ਗੁਰੂ ਕੀ ਨਗਰੀ ਦੇ ਵਿੱਚ। ਗੁਰਮੁਖੋ ਰਾਜ ਖਾਲਸੇ ਦਾ ਹੀ ਹੈ, ਸਾਡੀਆਂ ਜੇ ਅੱਖਾਂ ਨਹੀਂ ਬਣੀਆਂ ਜਿਨ੍ਹਾਂ ਨਾਲ ਵੇਖ ਸਕੀਏ। ਸੋ ਆਓ ਜਿਹੜੇ ਰਹਿ ਗਏ ਨੇ 400 ਸਾਲਾਂ ਪ੍ਰਕਾਸ਼ ਦਿਵਸ ਮਨਾਉਣਗੇ, ਉਹ ਜਿਹੜੇ ਗੁਰੂ ਵਾਲੇ ਬਣੇ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਜੇ ਤੱਕ ਲਾੜੀ ਨਹੀਂ ਲੱਗੀ, ਉਹਨਾਂ ਨੇ ਪ੍ਰਕਾਸ਼ ਦਿਹਾੜਾ ਕੀ ਮਨਾਉਣਾ। ਉਹ ਤੇ ਗੱਲ ਉਹੀ ਹੈ, ਜਨਮ ਦਿਨ ਕਿਸੇ ਦਾ ਹੋਰ ਹੈ, ਵਿਚਾਰੇ ਕਈ ਉਂਝੀ ਤਾੜੀਆਂ ਮਾਰਦੇ ਨੇ। ਖੁਸ਼ੀ ਤੇ ਹੈ ਗੁਰੂ ਗੋਬਿੰਦ ਸਿੰਘ ਦੇ ਆਉਣ ਦੀ, ਪਰ ਆਪਣੇ ਪਿਤਾ ਦੀ ਜਨਮ ਦਿਹਾੜਾ ਉਹੀ ਮਨਾਏਗਾ ਜਿਹਦਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ। ਮਨਾਓ ਜ਼ਰੂਰ, ਤੇ ਮੇਰੀ ਬੇਨਤੀ ਹੈ ਵੀਰਾਂ ਭਰਾਵਾਂ ਨੂੰ ਕਿ ਮਨਾਓ, 400 ਸਾਲਾਂ ਦਾੜੀਆਂ ਕੇਸ ਰੱਖ ਕੇ ਮਨਾਓ, ਅੰਮ੍ਰਿਤ ਛੱਕ ਕੇ ਮਨਾਓ, ਗੁਰੂ ਵਾਲੇ ਬਣ ਕੇ ਮਨਾਓ, ਨਸ਼ਿਆਂ ਦਾ ਤਿਆਗ ਕਰਕੇ ਮਨਾਓ, ਫਿਰ ਚੜ੍ਹਦੀ ਕਲਾ ਹੋਏਗੀ। ਆਏਗਾ ਸਮਾਂ ਬੋਲੋ ਫੇਰ ਦੀ ਅੱਧੀ ਧਾਰਨਾ, ਆ ਕੀ ਰਹਿਣਾ ਨੀ ਜਗਤ ਵਿੱਚ ਕੋਈ, ਰਾਜ ਕਰੂ ਤੇਰਾ ਖਾਲਸਾ, ਰਾਜ ਕਰੇਗਾ
ਖਾਲਸਾ,
ਉਹ ਆ ਕੀ ਰਹਿਣਾ ਨੀ ਜਗਤ ਵਿੱਚ ਕੋਈ,
ਰਾਜ ਕਰੂ ਤੇਰਾ ਖਾਲਸਾ, ਕੀ ਰਹਿਣਾ ਨੀ ਜਗਤ ਵਿੱਚ ਕੋਈ, ਰਾਜ ਕਰੂ ਤੇਰਾ
ਖਾਲਸਾ। आकी रहे ना कोए ख्वार होए सब मिलेंगे बच्चे शरण जो। आओ गुरमुखो बेनती है जिन्हां ने अमृत छकिया है उन्हां नू लख लख वधाइयां जथे वालों सारी संगत वालों ते सारे पंथ वालों जिन्हां ने खालसा परिवार विच अज दाखला लिया। ए खालसा बने ने सुखी बसे मोरो परिवार सेवक सिख सबै करतारा। महाराज जिस परिवार की सुख मंगते ने उस परिवार के मैंबर बने ने अज ए उस परिवार के मैंबर बने ने। अज इन्होंने गुरु घर विच दाखला लिया ते अज तो उम्र गिनी जाएगी। असी गिणदे आ उम्र मैं 20 सालों का हो गया मैं 30 सालों का हो गया पर उम्र उस दिन तो गिनी जाती है गुरु घर में जिस दिन तो तू गुरु वाला बनया अमृत छकिया उस दिन तो लेखे च बैरी। एक बाबा जयमल सिंह होए ने सैंपली साहब वाले उन्हां महापुरशां नूं जे किसी ने पूछना बाबा जी तुहाडी उम्र किन्नी है उन्होंने कहना 90 साल है सी 120 साल के लगभग। उन्होंने कहना बाबा जी 30 साल की उम्र घट क्यों दस दे मुंडे बनते पता नहीं भी उम्र घट दस दे क्यों दस दे उम्र ज्यादा है। कई कोशिशा तो बड़िया करते ने दाढ़ी चिट्टी होगी काल शमाल लेंदे पता ना लगे कई कुछ लाते ने दाढ़ी ते भी मुंडा बन कई है बजुर्ग ने है 50 साल अजे भी मुंडा बन बहिंदा पर जो मर्जी कर लो पता तो लग ही जाता है है तो बुढ़ा ही है पर जाने के मुंडा बनता दाड़ियां कालियां करके वो दुनिया नू भुलेखा पै सकता है पर जमदूत मुड़ जाएंगे दाड़ी काली वेख के भी नहीं बई अजे नहीं लैके जाना उन्होंने तो आ ही जाना साध संगत जी उन्होंने नहीं वेखना भी यदि दाड़ी काली है कि चिट्टी है जो तो हुक्म आ गया फिर तो ये नाले गुरमुखो जिहो जी उन्हें ये दाढ़ी चिट्टी नू वेख के मौत याद आउंदी है मना समा नेड़े आ गया। ये सुनेहा भेजिया रब ने सुनेहा जदों वाल चिट्टे आने शुरू हो गए तो समझ लो सुनेहा आ गया तैयारी कर लै। इंद्रियां दी सत्ता घट गई अखां जवाब दे रही ने हाथ जवाब दे रहे ने कन जवाब दे रहे ने दंद टुट गए ते समझ लो सुनेहा आ गया तैयारी कर लै। सो साध संगत जी हुण महापुरशां नूं कहना महाराज जी ये दसो भी उम्र अपनी घट क्यों दस रहे हो 90 साल है ज्यादा है। महापुरशां ने कहना मैं उदण तो अपनी उम्र गिणदा जिदण तो मैं गुरु वाला बनया खुशतना उदण तो मैं उम्र गिणदा। ये कोई खड़का कर रहा छेड़ दे विच कोई बच्चा होएगा उन्हूं हटाओ एक जना जाके उथे ही चिमटे बजाई जांदा कोई ध्यान दिओ जरा साध संगत जी जरा एकाग्रता बनाओ। उम्र उस दिन तो लेखे विच पैंदी जिदण तो अमृत छक लिया गुरु वाले बन गए अज तो गुरु घर विच साडी उम्र गिनी जाएगी। जे अमृत छके नूं 5 साल होए ने ते समझ ला जे 5 सालां दा ही होया गुरु दीआं नज़रां च। जे अमृत छके नूं 2 साल होए ने ना ते अजे 2 सालां दा ही है जेडे अज छके आए ने अजे 2 घंटे दे होए ने ये ते अजे थोड़े ही ने ते हुण ये जिहड़ी उम्र है लेखे च पैणी है अज तो नहीं ते औध घट है दिन सरहण आरे मन गुर मिल काज सवारे। दिन ते रात उम्र घट रही है सवास किन्ने क कीमती ने मैं गल ये कर रहा सी तुहाडे नाल प्यारियां दे आउण तों पहला सवास किन्ने क कीमती ने। साध संगत जी जिंदगी दे विच 50 लख रुपया कमाया होवे हर इक नहीं कमाउंदा 50 लख। जिंदगी च 50 लख रुपया कमाया होवे किसी ने 10 किले जमीन बनाई होवे वेच के डॉक्टर को चले जाओ लो जी 40 लाख दी जिंदगी दी कमाई आ फड़ो। इन्ने सारी जिंदगी विच मेहनत कीती घालना घाली दिन ना वेख्या रात ना वेख्या आ 50 लाख रुपया कमाया है डॉक्टर साहब आ 50 लाख रुपया चुको एदे विच 5 सवास पा दिओ असी गल करनी है 10 ਲੱਖ ਰੁਪਈਆ ਅਸੀਂ ਇੱਕ ਸਵਾਸ ਦਾ ਦਿੰਨੇ ਆ ਤੇ ਡਾਕਟਰ ਹੱਥ ਖੜੇ ਕਰ ਦੂ ਹੁਣ ਮੇਰੇ ਵੱਸ ਦੀ ਗੱਲ ਨਹੀਂ ਉਦਣ ਪਤਾ ਲੱਗਣਾ ਹੈ ਇਹ ਸਵਾਸ ਕਿੰਨੇ ਕੁ ਮਹਿੰਗੇ ਨੇ ਉਦਣ ਪਤਾ ਲੱਗਣਾ ਉਂਜ ਤੇ ਲੰਘ ਰਿਹਾ ਨਾ ਸਮਾਂ ਉਂਜ ਤੇ ਜ਼ਿੰਦਗੀ ਲੰਘ ਰਹੀ ਹੈ ਹੁਣ ਤੇ ਸਾਨੂੰ ਕੋਈ ਕਦਰ ਨਹੀਂ ਪਰ ਉਦਣ ਪਤਾ ਲੱਗਣਾ ਹੈ ਇਹ ਕਿੰਨਾ ਕੁ ਮਹਿੰਗਾ ਸੌਦਾ ਸੀ ਉਹ ਲੱਖਾਂ ਦੇ ਲਾਲਾਂ ਨੂੰ ਇਹ ਲੱਖਾਂ ਦੇ ਕਰੋੜਾਂ ਦੇ ਲਾਲ ਨੇ ਕਰੋੜਾਂ ਵੀ ਕੀਮਤ ਨਹੀਂ ਮਿੱਟੀ ਵਿੱਚ ਰੋਲੀ ਜਾਂਦਾ ਲੱਖਾਂ ਦੇ ਲਾਲਾਂ ਨੂੰ ਮਿੱਟੀ ਵਿੱਚ ਰੋਲੀ ਜਾਂਦਾ ਲੱਖਾਂ ਦੇ ਲਾਲਾਂ ਨੂੰ ਮਿੱਟੀ ਵਿੱਚ ਰੋਲੀ ਜਾਂਦਾ ਲੱਖਾਂ ਦੇ ਲਾਲਾਂ ਨੂੰ ਮਿੱਟੀ ਵਿੱਚ ਰੋਲੀ ਜਾਂਦਾ ਲੱਖਾਂ ਦੇ ਲਾਲਾਂ ਮਿੱਟੀ ਵਿੱਚ ਰੋਲੀ ਜਾਂਦਾ ਲੱਖਾਂ ਦੇ ਲਾਲਾਂ ਨੂੰ 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 ਮਿੱਟੀ ਵਿੱਚ ਰੋਲੀ ਅੰਤ ਸਮਾਂ ਆ ਗਿਆ ਪਤਾ ਫੇਰ ਲੱਗਣਾ ਇਹ ਸਵਾਸ ਕਿੰਨੇ ਕੁ ਮਹਿੰਗੇ ਨੇ ਹੁਣ ਤੇ ਦਿਨ ਰਾਤ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇਹ ਹੁਣ ਤੇ ਸਮਾਂ ਲੰਘ ਰਿਹਾ ਹੈ ਪਰ ਸਾਧ ਸੰਧ ਪਛਤਾਵਾ ਹੀ ਰਹਿ ਜਾਣਾ ਫਿਰ ਕੋਲ ਸਾਡੇ ਕਬੀਰ ਲੁੱਟਣਾ ਹੈ ਤੋ ਲੁੱਟ ਲੈ ਰਾਮ ਨਾਮ ਹੈ ਲੂਟ ਫਿਰ ਪਾਸ਼ਾ ਭਜਤਾਵੋਂਗੇ ਜਾਂ ਪ੍ਰਾਣ ਜਾਹੇਂਗੇ ਛੂ ਜਦੋਂ ਵੇਲਾ ਲੰਘ ਗਿਆ ਨਾ ਫਿਰ ਤੇ ਪਛਤਾਵਾ ਹੀ ਰਹਿ ਜਾਣਾ ਸਾਡੇ ਪੱਲੇ ਕਦਰ ਵਿਰਲਿਆਂ ਵਿਰਲਿਆਂ ਨੂੰ ਹੁੰਦੀ ਹੈ ਤੇ ਲਓ ਹੁਣ ਮੈਂ ਬੇਨਤੀ ਕਰ ਰਿਹਾ ਸੀ ਭਾਈ ਪਤੰਗ ਦੀ ਹੁਣ ਜਰਾ ਪ੍ਰੇਮ ਨਾਲ ਸਮਝ ਲਿਓ ਕਿਉਂਕਿ ਕਈ ਵਾਰੀ ਨਾ ਜੇ ਕੋਈ ਇਤਿਹਾਸ ਦੀ ਵਿਚਾਰ ਨਾ ਹੋਵੇ ਤੇ ਕਹਿਣਗੇ ਗੱਲ ਤੇ ਬਣੀ ਨੇ ਜੀ ਕੋਈ ਸਾਖੀ ਤੇ ਸੁਣੀ ਨੀ ਕਈਆਂ ਕਈ ਲੋਕ ਤੇ ਸਾਖੀਆਂ ਨਾਲ ਹੀ ਜੁੜੇ ਹੋਏ ਨੇ ਕਈ ਇਹੋ ਜਿਹੇ ਵੀ ਹੁੰਦੇ ਸਾਖੀ ਦਾ ਭਾਵ ਕੀ ਹੁੰਦਾ ਹੈ ਜਿਹਦੇ ਤੋਂ ਸਿੱਖਿਆ ਲੈ ਕੇ ਅਸੀਂ ਆਪਣਾ ਜੀਵਨ ਬਣਾਈਏ ਸਾਧ ਸੰਗਤ ਜੀ ਸਾਖੀਆਂ ਸੁਣ ਲੈ ਸੁਣਦਾ ਰਹਿ ਇੱਕ ਦਿਨ ਸਾਡਾ ਜੀਵਨ ਵੀ ਸਾਖੀ ਬਣ ਜੇ ਜਿਹਦੇ ਤੋਂ ਲੱਖਾਂ ਲੋਕ ਸੇਧ ਲੈਣ ਆਖੋ ਸਤਨਾਮ
ਵਾਹਿਗੁਰੂ
ਸਾਖੀ ਬਣ ਜੇ ਜੀਵਨ ਸਾਧ ਸੰਗਤ ਜੀ ਪਤਾ ਨਹੀਂ ਕਿੰਨੀਆਂ ਕੁ ਸਾਖੀਆਂ ਸੰਤ ਜਰਨੈਲ ਸਿੰਘ ਜੀ ਨੇ ਸੁਣੀਆਂ ਹੋਣਗੀਆਂ ਸੰਤ ਗਿਆਨੀ ਗੁਰਭਜਨ ਸਿੰਘ ਹੋਣਾ ਤੋਂ ਪਤਾ ਨਹੀਂ ਕਿੰਨੀਆਂ ਕੁ ਸਾਖੀਆਂ ਬਾਬਾ ਕਰਤਾਰ ਸਿੰਘ ਜੀ ਤੋਂ ਸੁਣੀਆਂ ਹੋਣਗੀਆਂ ਸੁਣ ਸੁਣ ਕੇ ਹਿਰਦੇ ਵਸਾਲੇ ਬਚਨ ਤੇ ਸਾਧ ਸੰਗਤ ਜੀ ਫਿਰ ਉਹਨਾਂ ਦਾ ਜੀਵਨ ਕਿਹੜੇ ਮਰਤਬੇ ਤੱਕ ਪਹੁੰਚ ਗਏ ਉਹਨਾਂ ਦਾ ਜੀਵਨ ਇੱਕ ਕੌਮ ਵਾਸਤੇ ਸਾਖੀ ਬਣ ਗਿਆ ਆਉਣ ਵਾਲੀਆਂ ਨਸਲਾਂ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਬਣਾਉਣਗੀਆਂ ਆਖੋ ਸਤਨਾਮ
ਸਾਡਾ ਜੀਵਨ ਹੀ ਇੱਕ ਸਾਖੀ ਬਣ ਜਾਵੇ। ਸਾਖੀਆਂ ਸੁਣਦਾ ਹੀ ਨਾ ਮਰਜੀ ਜਾਂ ਸਾਖੀਆਂ ਪੜ੍ਹਦਾ ਹੀ ਜਾਂ ਗਾਉਂਦਾ ਹੀ ਨਾ ਮਰਜੀ, ਸਾਖੀ ਸੁਣ ਤੇ ਆਪਣਾ ਜੀਵਨ ਵੀ ਬਣਾਈਏ। ਫਿਰ ਸਾਖੀ ਤੋਂ ਸਿੱਖਿਆ ਲਓ। ਹੁਣ ਜਿਹੜੇ ਬੰਦੇ ਨੇ ਸ਼ਰਾਬਾਂ ਹੀ ਪੀਤੀਆਂ ਨੇ ਉਹਦਾ ਅਗਲਾ ਕੀ ਸਾਖੀ ਸੁਣਾਊ ਵੀ ਕਿਹੋ ਜਿਹਾ ਸੀ, ਜਿਹਨੇ ਬੱਕਰੀ ਵੱਢੇ ਨੇ ਉਹਦੀ ਕਿਹੜੀ ਸਾਖੀ ਬਣੂ, ਪਰ ਜਿਹਨੇ ਕੁਝ ਕੌਮ ਵਾਸਤੇ ਕੀਤਾ ਫਿਰ ਢਾਡੀ ਵਾਰਾਂ ਗਾਉਂਦੇ ਨੇ, ਕਵੀਸ਼ਰ ਕਵਿਤਾ ਗਾਉਂਦੇ ਨੇ, ਕਥਾ ਵਾਚਕ ਉਹਨਾਂ ਦੀਆਂ ਸਾਖੀਆਂ ਸੁਣਾਉਂਦੇ ਨੇ। ਜਿਨ੍ਹਾਂ ਨੇ ਸਾਖੀਆਂ ਸੁਣੀਆਂ ਤੇ ਜੀਵਨ 'ਚ ਵੇਖਿਆ ਬਾਬਾ ਦੀਪ ਸਿੰਘ ਕੌਣ ਸਨ, ਕਿਹੋ ਜਿਹੇ ਸਨ, ਭਾਈ ਮਨੀ ਸਿੰਘ ਜੀ ਕਿਹੋ ਜਿਹੇ ਸਨ, ਭਾਈ ਸ਼ਵੇਗ ਸਿੰਘ ਕਿਹੋ ਜਿਹੇ ਸਨ, ਭਾਈ ਤਾਰੂ ਸਿੰਘ ਕਿਹੋ ਜਿਹੇ ਸਨ, ਕੁਰਬਾਨੀਆਂ ਕੀਤੀਆਂ ਕਿਸੇ ਮਰਤਬੇ ਤੱਕ ਪਹੁੰਚ ਗਏ। ਭਾਈ ਪਤੰਗ ਨਾਲ ਦੇ ਕਹਿੰਦੇ ਉਹ ਤੂੰ ਚੱਜ ਦੀ ਚੀਜ਼ ਮੰਗ ਲੈਂਦਾ ਕੋਈ, ਆਹ ਕੀ ਮੰਗਿਆ, ਸਿੱਖੀ ਦੀ ਦਾਤ ਦੇ ਦਿਓ। ਉਹ ਕਹਿੰਦੇ ਮੈਂ ਬੜਾ ਕੁਝ ਮੰਗ ਲਿਆ ਤੁਹਾਨੂੰ ਨੀ ਪਤਾ, ਹੁਣ ਨਾਮ ਜਪਦਾ ਕਮਾਈ ਕਰਦਾ ਦਸਾਂ ਨੌਵਾਂ ਦੀ ਕਿਰਤ, ਦੁਕਾਨ ਕੀਤੀ ਹੋਈ ਹੈ ਛੋਟੀ ਜੀ ਪਨਸਾਰੀ ਦੀ ਦੁਕਾਨ, ਬਰਕਤ ਪੈਣ ਲੱਗ ਪਈ, ਦਸਾਂ ਨੌਵਾਂ ਦੀ ਕਿਰਤ ਵਿੱਚ ਬਰਕਤ ਪੈਂਦੀ, ਬਰਕਤ ਪੈਣ ਲੱਗ ਗਈ ਕਮਾਈ ਦੇ ਵਿੱਚ, ਅੱਜ ਕੁਛ ਕੱਲ੍ਹ ਕੁਛ ਪਰਸੋਂ ਕੁਛ। ਭਾਈ ਪਤੰਗ ਤਕੜਾ ਸ਼ਾਹੂਕਾਰ ਬਣ ਗਿਆ। ਭਾਈ ਪਤੰਗ ਕੋਲ ਇੰਨੀ ਮਾਇਆ ਹੈ ਕਿ ਕੋਈ ਹਿਸਾਬ ਕਿਤਾਬ ਨਹੀਂ, ਬਹੁਤ ਮਾਇਆ ਤੇ ਲੋਕ ਭਾਈ ਪਤੰਗ ਕੋਲ ਮਾਇਆ ਰੱਖਣ ਆਉਂਦੇ ਨੇ ਤੇ ਮਾਇਆ ਉਧਾਰ ਲੈਣ ਆਉਂਦੇ ਨੇ। ਧਿਆਨ ਦੇਣਾ ਜ਼ਰਾ, ਧਿਆਨ ਦਿਓ, ਇਕਾਗਰਤਾ ਬਣਾਓ ਸਾਧ ਸੰਗਤ ਜੀ। ਜਿਵੇਂ ਅੱਜ ਅਸੀਂ ਪੈਸਾ ਉਧਾਰ ਚੁੱਕਦੇ ਹਾਂ ਨਾ ਕਿਸੇ ਆੜਤੀਏ ਤੋਂ, ਵਿਆਜੂ ਚੁੱਕਦੇ ਹਾਂ, ਉਦੋਂ ਵਿਆਜਾਂ ਵਿਆਜ ਖਾਣ ਦਾ ਗੁਰਸਿੱਖ ਨੂੰ ਹੁਕਮ ਨਹੀਂ ਹੈ ਵਿਆਜ ਖਾਣ ਦਾ। ਸਾਧ ਸੰਗਤ ਜੀ, ਭਾਈ ਪਤੰਗ ਦੇ ਕੋਲ ਲੋਕ ਪੈਸੇ ਜਮ੍ਹਾਂ ਕਰਾਉਂਦੇ ਨੇ, ਭਾਈ ਪਤੰਗ ਤੋਂ ਲੋਕ ਮਾਇਆ ਲੈ ਕੇ ਜਾਂਦੇ ਨੇ, ਭਾਈ ਪਤੰਗ ਤਕੜਾ ਸ਼ਾਹੂਕਾਰ ਹੈ। ਇੱਕ ਜਮਾਲਦੀਨ ਆਇਆ ਭਾਈ ਪਤੰਗ ਕੋਲ, ਉਹਨੇ ਆ ਕੇ ਆਖਿਆ ਭਾਈ ਸਾਹਿਬ ਆ ਮੈਂ 200 ਮੋਹਰ ਤੁਹਾਡੇ ਕੋਲ ਜਮ੍ਹਾਂ ਕਰਾਉਣੀ ਹੈ, ਮੈਨੂੰ ਕੰਮ ਹੈ ਮੈਂ ਚੱਲਿਆ ਤੇ ਮੈਂ ਆ ਜਾਵਾਂਗਾ ਫਿਰ ਤੁਹਾਡੇ ਤੋਂ 2-3 ਮਹੀਨਿਆਂ ਬਾਅਦ, ਮੈਂ ਇਹ ਮੋਹਰਾਂ ਵਾਪਸ ਲੈ ਲੈਣੀਆਂ ਨੇ। ਭਾਈ ਪਤੰਗ ਜੀ ਕਹਿੰਦੇ ਲਿਆਓ, ਮੋਹਰਾਂ ਰੱਖ ਲਈਆਂ, ਲੈਣ ਬਹੁਤੀ ਲੱਗੀ ਸੀ, ਲੋਕ ਗਾਹਕ ਜ਼ਿਆਦਾ ਸੀ ਉਹ। ਹੁਣ ਭਾਈ ਜਮਾਲਦੀਨ ਕਹਿੰਦਾ ਭਾਈ ਪਤੰਗ ਜੀ ਤੁਸੀਂ ਆਪੇ ਬਾਅਦ ਵਿੱਚ ਗਿਣ ਕੇ ਤੇ ਹੁੰਡੀ ਬਣਾ ਲਿਓ, ਲਿਖ ਲਿਓ ਬਈ ਤੇ ਮੈਂ ਚੱਲਿਆ। ਭਾਈ ਪਤੰਗ ਕਹਿੰਦਾ 2 ਮਿੰਟ ਲੱਗਣਗੇ, ਹੁੰਡੀ ਮੈਂ ਬਣਾ ਦੇਣਾ ਫਿਰ ਚੱਲਿਆ ਜਾਈ, ਲਿਖ ਲੈਣਾ। ਉਹ ਕਹਿੰਦੇ ਨਹੀਂ ਤੂੰ ਆਪੇ ਲਿਖ ਲਈ, ਮੈਨੂੰ ਵਿਸ਼ਵਾਸ ਹੀ ਹੈ ਤੇਰੇ ਤੇ। ਜਮਾਲਦੀਨ ਚੱਲਿਆ ਗਿਆ। ਭਾਈ ਪਤੰਗ ਨੇ ਸੋਚਿਆ ਕਿ ਆਹ ਗਾਹਕ ਨਵੇੜਨਾ, ਉਹਨੇ ਉਹ ਥੈਲੀ ਚੁੱਕੀ ਇੱਕ ਘੜੇ ਦੇ ਵਿੱਚ ਪਾ ਕੇ ਉੱਤੋਂ ਉੱਤੇ ਇੱਕ ਹੋਰ ਘੜਾ ਰੱਖਤਾ, ਕਹਿੰਦੇ ਬਾਅਦ 'ਚ ਵਿਹਲੇ ਟਾਈਮ ਜਮ੍ਹਾਂ ਕਰ ਲਾਂਗੇ ਪੈਸੇ ਤੇ ਨਾਲੇ ਹੁੰਡੀ ਬਣਾ ਲਾਂਗੇ, ਉੱਥੇ ਰੱਖਤੀ ਮਾਇਆ। ਹੁਣ ਹੋਰ ਸਮਾਨ ਧਰਤਾ ਉੱਤੇ, ਮਾਇਆ ਦਾ ਚੇਤਾ ਹੀ ਭੁੱਲ ਗਿਆ। ਜਮਾਲਦੀਨ ਨੇ, ਭਾਈ ਪਤੰਗ ਨੇ ਜਮਾਲਦੀਨ ਦੀ ਦਿੱਤੀ ਹੋਈ ਮਾਇਆ ਨੂੰ ਛੇੜਿਆ ਨਹੀਂ, ਮਾਇਆ ਬਾਹਰ ਕੱਢੀ ਨਹੀਂ, ਉੱਥੇ ਹੀ ਉਹ ਮਾਇਆ ਪਈ ਰਹੀ ਤੇ ਨਾ ਕਿਸੇ ਵਹੀ ਖਾਤੇ ਉੱਤੇ ਲਿਖੀ। 5-4 ਮਹੀਨੇ ਲੰਘ ਗਏ, ਜਮਾਲਦੀਨ ਆਇਆ, ਆ ਕੇ ਕਹਿੰਦਾ ਪਤੰਗ ਮੇਰੀ ਮਾਇਆ ਕਿੱਥੇ ਹੈ, ਮੇਰੀ ਜਿਹੜੀ ਮਾਇਆ ਦੇ ਕੇ ਗਿਆ ਸੀ, ਲੋੜ ਹੈ ਮਾਇਆ ਦੀ, ਦੇ ਮਾਇਆ। ਤੇ ਭਾਈ ਪਤੰਗ ਕਹਿੰਦਾ ਹੈ ਕਿਹੜੇ ਮਹੀਨੇ 'ਚ ਦੇ ਕੇ ਗਿਆ ਸੈਂ, ਉਹ ਕਹਿੰਦੇ ਵੀ ਆਹ ਇਸ ਮਹੀਨੇ ਵਿੱਚ 19 ਤਰੀਕ ਨੂੰ, ਉਹ ਮਹੀਨੇ ਵਾਲੀ ਵਹੀ ਕੱਢੀ, ਸਾਰੀ ਵਹੀ ਫੋੜ ਦਿੱਤੀ, ਕਿਤੇ ਜਮਾਲਦੀਨ ਦਾ ਨਾਮ ਲਿਖਿਆ ਹੋਇਆ ਨਹੀਂ ਮਿਲਿਆ। ਭਾਈ ਪਤੰਗ ਨੇ ਫਿਰ ਸਾਰੇ ਸਾਲ ਦੀਆਂ ਵਹੀਆਂ ਫੋਲੀਆਂ, ਕਿਤੇ ਨਾਂ ਲਿਖਿਆ ਨਾ ਮਿਲਿਆ, ਲਿਖਿਆ ਤੇ ਤਾਂ ਮਿਲਦਾ ਜੇ ਲਿਖਿਆ ਹੁੰਦਾ, ਲਿਖਿਆ ਤੇ ਹੈ ਨਹੀਂ ਸੀ। ਭਾਈ ਪਤੰਗ ਨੂੰ ਤੇ ਚੇਤਾ ਹੀ ਭੁੱਲ ਗਿਆ ਸੀ, ਵਹੀ ਤੇ ਲਿਖਿਆ ਹੀ ਨਹੀਂ ਸੀ। ਜਮਾਲਦੀਨ ਕਹਿੰਦਾ ਮੈਂ ਮਾਇਆ ਦੇ ਕੇ ਗਿਆ। ਭਾਈ ਪਤੰਗ ਕਹਿੰਦਾ ਜੇ ਮਾਇਆ ਦੇ ਕੇ ਗਿਆ ਹੁੰਦਾ ਤੇ ਲਈ ਲਿਖੀ ਹੋਣੀ ਚਾਹੀਦੀ ਸੀ ਵਹੀ ਦੇ ਉੱਤੇ, ਲਿਖੀ ਨਹੀਂ, ਇਸ ਕਰਕੇ ਤੂੰ ਮਾਇਆ ਦਿੱਤੀ ਕੋਈ ਨਹੀਂ। ਜਮਾਲਦੀਨ ਕਹਿੰਦਾ ਪਤੰਗ ਮੈਂ ਮਾਇਆ ਦੇ ਕੇ ਗਿਆ, ਤੇ ਭਾਈ ਪਤੰਗ ਕਹਿੰਦਾ ਜੇ ਤੂੰ ਮਾਇਆ ਦੇ ਕੇ ਗਿਆ ਹੁੰਦਾ ਤੇ ਵਹੀ ਤੇ ਲਿਖੀ ਹੋਣੀ ਸੀ। ਰੌਲਾ ਪੈ ਗਿਆ, ਨਵਾਬ ਕੋਲ ਪਹੁੰਚ ਗਈ ਗੱਲ ਕਚਹਿਰੀ ਦੇ ਵਿੱਚ। ਨਵਾਬ ਨੇ ਵੇਖਿਆ ਵੀ ਦੋ ਬੰਦੇ ਆਏ ਨੇ, ਜਮਾਲਦੀਨ ਤੇ ਭਾਈ ਪਤੰਗ। ਭਾਈ ਪਤੰਗ ਕਹਿੰਦਾ ਇਹ ਮਾਇਆ ਦੇ ਕੇ ਨਹੀਂ ਗਿਆ। ਜਮਾਲਦੀਨ ਕਹਿੰਦਾ ਮਾਇਆ ਮੈਂ ਦਿੱਤੀ ਹੈ। ਸਤਸੰਗ ਜਰਾ ਧਿਆਨ ਦਿਓ, ਨਵਾਬ ਨੇ ਕਹਿਤਾ ਵੀ ਗੱਲ ਸੁਣੋ, ਤੁਸੀਂ ਦੋਵੇਂ ਸਿਆਣੇ ਤੇ ਸੂਝਵਾਨ ਬੰਦੇ ਹੋ, ਆਪੇ ਫੈਸਲਾ ਕਰ ਲਓ, ਅਸੀਂ ਤੁਹਾਡਾ ਫੈਸਲਾ ਨਹੀਂ ਕਰਨਾ। ਦਸ ਦਿਨ ਲੰਘ ਗਏ, ਫੈਸਲਾ ਫਿਰ ਨਾ ਹੋਇਆ, ਫਿਰ ਕਚਹਿਰੀ ਚ ਗਈ ਗੱਲ। ਹੁਕਮ ਕੀ ਹੋਇਆ? ਕਹਿੰਦੇ ਦਸ ਦਿਨਾਂ ਦੇ ਵਿੱਚ ਵਿੱਚ ਫੈਸਲਾ ਕਰ ਲਓ, ਨਹੀਂ ਤੇ ਇੱਕ ਤੇਲ ਦਾ ਕੜਾਹਿਆ ਗਰਮ ਕੀਤਾ ਜਾਏਗਾ, ਦੋਵਾਂ ਦੇ ਹੱਥ ਵਿੱਚ ਪਵਾਵਾਂਗੇ, ਜਿਹੜਾ ਸੱਚਾ ਹੋਏਗਾ ਹੱਥ ਵੱਜ ਜਾਏਗਾ, ਜਿਹੜਾ ਝੂਠਾ ਹੋਏਗਾ ਹੱਥ ਸੜ ਜਾਏਗਾ। ਵੇਖੋਗਾ ਕਿੰਨਾ ਸੋਹਣਾ ਫੈਸਲਾ ਹੈ। ਅੱਜ ਕੱਲ੍ਹ ਤੇ ਕਤਲ ਕਿਸੇ ਕੀਤਾ ਕਿਸੇ ਹੋਰ ਨੇ ਤੇ ਨਾ ਕਿਸੇ ਹੋਰ ਦਾ, ਇਹ ਕੰਮ ਵੀ ਚੱਲਦੇ ਨੇ। ਜ਼ਮੀਨ ਕਿਸੇ ਦੀ ਨਾ ਕਿਸੇ ਦੇ ਬੋਲਦੀ ਹੈ, ਬੜਾ ਕੁਝ ਹੁੰਦਾ। ਉਹ ਕਹਿੰਦੇ ਉਹ ਜੇ ਤੁਸੀਂ ਆਪਸ ਚ ਵਿਚਾਰ ਵਟਾਂਦਰਾ ਫੈਸਲਾ ਨਾ ਨਾ ਕੀਤਾ ਤੇ ਅਸੀਂ ਤੇਲ ਦਾ ਕੜਾਹਿਆ ਗਰਮ ਕਰਕੇ ਦੋਵਾਂ ਦੇ ਵਿੱਚ ਹੱਥ ਪਵਾਵਾਂਗੇ। ਇਹਨਾਂ ਦਾ ਫੈਸਲਾ ਫਿਰ ਵੀ ਨਾ ਹੋਇਆ, ਦੋਵੇਂ ਜਣੇ ਪਹੁੰਚ ਗਏ, ਭਾਈ ਪਤੰਗ ਵੀ ਪਹੁੰਚ ਗਿਆ ਤੇ ਜਲਾਲਦੀਨ ਵੀ ਪਹੁੰਚ ਗਿਆ, ਤੇਲ ਦਾ ਕੜਾਹਿਆ ਗਰਮ ਕਰ ਲਿਆ। ਹੁਣ ਧਿਆਨ ਦਿਓ ਵੀ ਗਲਤੀਆਂ ਦੋਵਾਂ ਦੀਆਂ ਹੀ ਨਹੀਂ, ਜਮਾਲਦੀਨ ਵੀ ਸੱਚਾ ਹੈ, ਉਹਨੇ ਮਾਇਆ ਦਿੱਤੀ ਹੈ, ਤੇ ਭਾਈ ਪਤੰਗ ਵੀ ਸੱਚਾ ਹੈ, ਉਹ ਮਾਇਆ ਰੱਖ ਕੇ ਭੁੱਲ ਗਿਆ, ਮੁੱਕਰਿਆ ਤੇ ਨਹੀਂ, ਰੱਖ ਕੇ ਮਾਇਆ ਭੁੱਲ ਗਿਆ, ਵਹੀ ਤੇ ਲਿਖਣੀ ਭੁੱਲ ਗਿਆ, ਇਸ ਕਰਕੇ ਭਾਈ ਪਤੰਗ ਵੀ ਵਿਚਾਰਾ ਆਪਣੇ ਮਨ ਉਹ ਵੀ ਸੱਚਾ। ਹੁਣ ਸਤਸੰਗ ਇੱਕ ਤੇ ਗਲਤੀ ਹੁੰਦੀ ਹੈ ਜਾਣ ਕੇ, ਇੱਕ ਹੁੰਦੀ ਹੈ ਅਣਜਾਣੇ ਵਿੱਚ। ਇੱਕ ਤੇ ਜਾਣ ਕੇ ਗਲਤੀ ਕਰਨੀ ਹੈ, ਜਾਣ ਬੁੱਝ ਕੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕਿ ਕੁਸ਼ਲਾਤ ਹਾਥ ਦੀਪ ਕੂਏ ਪਰੇ। ਇੱਕ ਤੇ ਪਤਾ ਵੀ ਨਸ਼ੇ ਮਾੜੇ ਨੇ ਫਿਰ ਵੀ ਖਾਂਦਾ, ਸ਼ਰਾਬ ਵਾਲੀ ਬੋਤਲ ਤੇ। ਇੱਕ ਵਾਰੀ ਉੱਥੇ ਬੀਬੀ ਆਈ ਪਰਮੇਸ਼ਰ ਦੁਆਰ, ਮਾਤਾ ਮੈਨੂੰ ਕਹਿੰਦੀ ਬਾਬਾ ਜੀ ਮੈਂ ਤੁਹਾਡੇ ਵਾਸਤੇ ਸ਼ਹਿਦ ਲਿਆਈ ਆ। ਮੈਂ ਕਿਹਾ ਆਓ ਮਾਤਾ ਜੀ ਲਿਆਓ, ਮੈਂ ਉਹ ਸ਼ਹਿਦ ਫੜ ਲਿਆ ਤੇ ਸੇਵਾਦਾਰ ਨੇ ਅੰਦਰ ਰੱਖਤਾ। ਇੱਕ ਦਿਨ ਲੋੜ ਪਈ, ਮੈਂ ਕਿਹਾ ਬੋਤਲ ਲਿਆਓ ਕੱਢ ਕੇ। ਉਹ ਬੋਤਲ ਸ਼ਹਿਦ ਵਾਲੀ ਕੱਢੀ, ਉਹਦੇ ਉੱਤੇ ਇੱਕ ਲੇਬਲ ਲੱਗਿਆ ਹੋਇਆ ਸੀ, ਇੱਕ ਨਾ ਗੁਲਾਬ ਛਪਿਆ ਹੋਇਆ ਸੀ, ਤੇ ਉਹ ਹੈ ਸੀ ਕਿਸੇ ਸ਼ਰਾਬ ਦੀ ਬੋਤਲ ਵਿਹਲੀ ਕੀਤੀ ਹੋਈ। ਉਹ ਮਾਤਾ ਨੇ ਵਿਹਲੀ ਕਰਕੇ ਧੋ ਕੇ ਤੇ ਉਹਦੇ ਵਿੱਚ ਹੀ ਸ਼ਹਿਦ ਪਾਤਾ। ਹੁਣ ਘਰਾਂ 'ਚ ਇਹੀ ਬੋਤਲਾਂ ਹੁੰਦੀਆਂ। ਸਤਸੰਗ ਜੀ ਸ਼ਰਾਬ ਵਾਲੀ ਬੋਤਲ ਵਿਹਲੀ ਕੀਤੀ, ਉਹਦੇ 'ਚ ਅੰਮ੍ਰਿਤਸਰ ਦਾ ਜਲ ਪਾ ਦਿਓ, ਆਮ ਵੇਖਿਆ ਜਾਂਦਾ ਐਸਾ ਹੀ ਹੁੰਦਾ। ਉਹ ਮਾਤਾ ਵਿਚਾਰੀ ਨੂੰ ਹੋਰ ਕੋਈ ਲੱਭੀ ਨਹੀਂ, ਬਜ਼ੁਰਗ ਮਾਤਾ ਨੇ ਸ਼ਰਾਬ ਵਾਲੀ। ਧਿਆਨ ਦੇਣਾ ਜ਼ਰਾ, ਸ਼ਰਾਬ ਵਾਲੀ ਬੋਤਲ ਵਿਹਲੀ ਹੋਈ ਪਈ ਸੀ, ਮਾਤਾ ਨੇ ਉਸੇ ਵਿੱਚ ਹੀ ਸ਼ਹਿਦ ਪਾ ਕੇ ਦਿੱਤਾ। ਉਹ ਲੇਬਲ ਜਦੋਂ ਮੈਂ ਪੜ੍ਹਿਆ ਨਾ, ਉਹਦੇ ਉੱਤੇ ਲਿਖਿਆ ਹੋਇਆ ਕਿ ਥੱਲੇ ਲਾਈਨ ਲਿਖੀ ਹੋਈ ਸੀ, ਮੈਂ ਹੈਰਾਨ ਹੋ ਗਿਆ ਪੜ੍ਹ ਕੇ ਸਾਰਾ, ਤੇ ਉਹਦੇ ਉੱਤੇ ਲਿਖਿਆ ਵੀ ਸ਼ਰਾਬ ਦੀ ਜਿਹੜਾ ਉਹ ਕੰਪਨੀ ਦਾ ਨਾਮ ਵਗੈਰਾ, ਤੇ ਥੱਲੇ ਇੱਕ ਲਾਈਨ ਲਿਖੀ ਹੋਈ ਸੀ ਪੰਜਾਬੀ ਵਿੱਚ, ਸ਼ਰਾਬ ਪੀਣੀ ਸਿਹਤ ਲਈ, ਸ਼ਰਾਬ ਪੀਣੀ ਸਿਹਤ ਲਈ। ਸਤਸੰਗ ਜੀ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ, ਤੇ ਮੈਂ ਵੇਖ ਕੇ ਹੈਰਾਨ ਹੋ ਗਿਆ। ਉਹ ਹਰ ਇੱਕ ਬੰਦਾ ਆਪਣੀ ਚੀਜ਼ ਦੀ ਵਡਿਆਈ ਕਰਦਾ, ਕੱਪੜੇ ਵਾਲਾ ਵਾਜਾਂ ਮਾਰਦਾ ਕੱਪੜਾ ਖਰੀਦੋ ਬੜਾ ਵਧੀਆ, ਆ ਮੇਰਾ ਸਮਾਨ ਖਰੀਦੋ ਬੜਾ ਵਧੀਆ। ਜਿਹੜੇ ਉਹ ਕੰਪਨੀਆਂ ਵਾਲੇ ਨੇ ਜਿਨ੍ਹਾਂ ਨੇ ਲੱਖਾਂ ਕਰੋੜਾਂ ਰੁਪਇਆ ਸ਼ਰਾਬ ਤੋਂ ਕਮਾਉਣਾ ਹੁੰਦਾ ਹੈ, 5 ਰੁਪਈਆਂ ਦੀ ਅਲਕੋਹਲ 100 ਰੁਪਏ ਦੀ ਵੇਚਣੀ ਹੁੰਦੀ ਹੈ, ਤੇ ਉਹਨਾਂ ਨੇ ਵੀ ਲਿਖਿਆ ਓਏ ਇਹ ਮਾੜੀ ਹੈ, ਆਖੋ ਸਤਨਾਮ
ਵਾਹਿਗੁਰੂ।
ਮਤ ਮਾਰੀ ਹੋਈ ਹੈ ਪੀਣੋ ਫਿਰ ਨਹੀਂ ਅੜਦੇ, ਮਨ ਜਾਣਤ ਸਭ ਬਾਤ, ਪਤਾ ਸਾਰਾ ਹੈ, ਜਾਣਤ ਹੀ ਔਗਣ ਕਰੇ, ਜਾਣ ਬੁੱਝ ਕੇ ਔਗਣ ਕਰਦਾ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰ। ਹੱਥ ਵਿੱਚ ਫੜਿਆ ਦੀਵਾ, ਜਾਣ ਬੁੱਝ ਕੇ ਖੂਚ ਡਿੱਗਦਾ, ਦੀਵਾ ਫੜਿਆ ਨਾਲੇ ਹੱਥ 'ਚ ਜਾਣ ਬੁੱਝ ਕੇ। ਇੱਕ ਤੇ ਗਲਤੀ ਹੁੰਦੀ ਹੈ ਜਾਣ ਕੇ, ਇੱਕ ਹੁੰਦੀ ਹੈ ਅਣਜਾਣੇ ਵਿੱਚ। ਤੁਰਦਿਆਂ ਪਤਾ ਨਹੀਂ ਕਿੰਨੇ ਕੁ ਕੀੜੇ ਪੈਰਾਂ ਥੱਲੇ ਆ ਜਾਂਦੇ, ਪਰ ਉਹ ਅਣਜਾਣੇ ਵਿੱਚ ਹੈ।
ਜਾਣ ਬੁੱਝ ਕੇ ਪਾਪ ਕਰਨਾ ਉਹਦੀ ਬਹੁਤ ਵੱਡੀ ਸਜ਼ਾ ਹੈ। ਅਣਜਾਣੇ ਵਿੱਚ ਜੇ ਪਾਪ ਹੋ ਜਾਵੇ ਤੇ ਉਹਦੀ ਮਾਫੀ ਹੈ। ਨਰ ਅਚੇਤ ਪਾਪ ਤੇ ਡਰ ਰੇ, ਮਹਾਰਾਜ ਕਹਿੰਦੇ ਪਾਪ ਤੋਂ ਤੇ ਡਰ, ਭੁੱਲ ਕੇ ਵੀ ਡਰ ਰੇ, ਡਰ ਰੇ, ਡਰ ਰੇ ਪਾਪਾ ਤੋਂ ਡਰ, ਡਰ ਰੇ, ਡਰ ਰੇ ਪਾਪਾ ਤੋਂ ਡਰ,
ਡਰ ਰੇ, ਡਰ ਰੇ, ਡਰ ਰੇ ਪਾਪਾ ਤੋਂ ਡਰ, ਡਰ ਰੇ, ਡਰ ਰੇ, ਡਰ ਰੇ ਪਾਪਾ ਤੋਂ ਡਰ, ਡਰ ਰੇ, ਡਰ ਰੇ, ਡਰ ਰੇ ਪਾਪਾ ਤੋਂ ਡਰ, ਡਰ ਰੇ, ਡਰ ਰੇ, ਡਰ ਰੇ ਪਾਪਾ ਤੋਂ ਡਰ, ਡਰ ਰੇ, ਡਰ ਰੇ, ਡਰ ਰੇ ਪਾਪਾ ਤੋਂ ਡਰ, ਡਰ ਰੇ, ਡਰ ਰੇ, ਡਰ ਰੇ ਪਾਪਾ ਤੋਂ ਡਰ,
ਡਰ ਰੇ, ਡਰ ਰੇ, ਡਰ ਰੇ ਪਾਪਾ ਤੋਂ ਡਰ,
ਡਰ ਰੇ, ਡਰ ਰੇ,
ਡਰ ਰੇ, ਡਰ ਰੇ, ਡਰ ਰੇ ਪਾਪਾ ਤੋਂ ਡਰ, ਡਰ ਰੇ, ਡਰ ਰੇ, ਡਰ ਰੇ ਪਾਪਾ ਤੋਂ ਡਰ,
ਅਚੇਤ ਪਾਪ ਤੇ ਡਰ ਰੇ। ਪਿਆਰੇ ਜੀ ਲੇਖਾ ਬਹਿਣਾ ਔਖਾ ਹੋ ਜੂ, ਪਿਆਰੇ ਲੇਖਾ ਬਹਿਣਾ ਔਖਾ ਹੋ ਜੂਗਾ,
ਪਿਆਰੇ ਜੀ ਲੇਖਾ ਬਹਿਣਾ ਔਖਾ ਹੋ ਜੂਗਾ,
ਭੁੱਲ
ਕੇ ਵੀ ਪਾਪ ਨਾ ਕਮਾਵੀ, ਲੇਖਾ ਦੇਣਾ ਔਖਾ,
ਬੋਲੋ ਯਾਰ,
ਕਿਤੇ ਭੁੱਲ ਕੇ ਵੀ ਪਾਪ ਨਾ ਕਮਾਵੀ, ਲੇਖਾ ਦੇਣਾ ਔਖਾ ਹੋ ਜੂਗਾ, ਕਿਤੇ ਭੁੱਲ ਕੇ ਵੀ ਪਾਪ ਨਾ ਕਮਾਵੀ, ਲੇਖਾ ਦੇਣਾ
ਵੀ ਪਾਪ ਨਾ ਕਮਾਵੀ,
ਲੇਖਾ ਦੇਣਾ ਔਖਾ ਹੋ ਜੂਗਾ,
ਭੁੱਲ ਕੇ ਵੀ ਪਾਪ ਨਾ ਕਮਾਵੀ,
ਲੇਖਾ ਦੇਣਾ ਔਖਾ ਹੋ ਜੂਗਾ,
ਕਿਤੇ ਭੁੱਲ ਕੇ ਵੀ ਪਾਪ ਨਾ ਕਮਾਵੀ,
ਲੇਖਾ ਦੇਣਾ ਔਖਾ ਹੋ ਜੂਗਾ,
ਭੁੱਲ ਕੇ ਵੀ ਪਾਪ ਨਾ ਕਮਾਵੀ,
ਲੇਖਾ
ਕਾਏ ਰਾਤੜਿਆ ਵਾਟ ਦੁਹੇਲੀ, ਰਾਮ ਪਾਪ ਤਮਾਮ ਦਿਆ ਤੇਰਾ ਕੋਈ ਨਾ ਬੇਲੀ,
ਰਾਮ
ਕੋਈ ਬੇਲੀ ਨਹੀਂ ਬਣਦਾ। ਫਿਰ ਸਾਧ ਸੰਗਤ ਜੀ ਹੁਣ ਭਾਈ ਪਤੰਗ ਨੇ ਪਾਪ ਨਹੀਂ ਕੀਤਾ ਕੋਈ, ਭੁੱਲ ਕੇ ਗਲਤੀ ਹੋ ਗਈ, ਚੇਤਾ ਹੀ ਭੁੱਲ ਗਿਆ। ਸਾਧ ਸੰਗਤ ਜੀ ਮਾਇਆ ਰੱਖੀ ਘੜੇ ਦੇ ਵਿੱਚ, ਚੇਤਾ ਭੁੱਲ ਗਿਆ, ਕੋਈ ਗਲਤੀ ਕੋਈ ਪਾਪ ਨਹੀਂ ਕੀਤਾ, ਤੇਲ ਦਾ ਕੀਤਾ ਕੜਾਇਆ ਗਰਮ। ਭਾਈ ਪਤੰਗ ਨੂੰ ਕਹਿੰਦੇ ਪਾ ਹੱਥ, ਹੈ ਭਾਈ ਪਤੰਗ ਸੱਚਾ, ਕਿਉਂਕਿ ਚੇਤਾ ਹੀ ਭੁੱਲਿਆ, ਇਹ ਕੋਈ ਗਲਤੀ ਨਹੀਂ, ਇਹ ਕੋਈ ਪਾਪ ਨਹੀਂ ਹੈ। ਕਹਿੰਦੇ ਪਾ ਹੱਥ ਤੇਲ ਦੇ ਕੜਾਹੇ ਚ। ਭਾਈ ਪਤੰਗ ਨੇ ਗੁਰੂ ਅਰਜਨ ਦੇ ਮਰ ਦੇ ਚਰਨਾਂ ਚ ਬੇਨਤੀ ਕੀਤੀ, ਕਹਿੰਦਾ ਸਤਿਗੁਰੂ ਤੁਸੀਂ ਜਾਣਦੇ ਹੋ ਮੈਂ ਕੋਈ ਗਲਤੀ ਨਹੀਂ ਕੀਤੀ, ਮੈਂ ਕੋਈ ਪਾਪ ਨਹੀਂ ਕੀਤਾ, ਮਹਾਰਾਜ ਮੈਨੂੰ ਤੁਹਾਡਾ ਹੀ ਆਸਰਾ ਹੈ। ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਤੇਲ ਦੇ ਕੜਾਹੇ 'ਚ ਹੱਥ ਪਾਤਾ। ਭਾਈ ਪਤੰਗ ਨੇ ਇੱਧਰ ਹੱਥ ਪਾਇਆ, ਭਾਈ ਪਤੰਗ ਨੇ ਛਾਲੇ ਗੁਰੂ ਅਰਜਨ ਦੇ ਮਰ ਦੇ ਚਰਨਾਂ ਤੇ ਹੋ ਗਏ।
ਸਤਿ ਸ੍ਰੀ ਅਕਾਲ।
ਜਦੋਂ ਹੱਥ ਪਾਇਆ ਇੰਜ ਲੱਗਿਆ ਜਿਵੇਂ ਠੰਡੇ ਪਾਣੀ 'ਚ ਹੱਥ ਪਾਇਆ, ਹੱਥ ਬਿਲਕੁਲ ਠੀਕ। ਜਮਾਲਦੀਨ ਕਹਿੰਦਾ ਕਮਾਲ ਹੈ, ਤੇਲ ਦਾ ਕੜਾਇਆ ਗਰਮ, ਹੱਥ ਨੂੰ ਹੋਇਆ ਹੀ ਕੁਛ ਨਹੀਂ, ਮਾਇਆ ਤੇ ਮੈਂ ਇਹਨੂੰ ਦਿੱਤੀ ਸੀ, ਇਹ ਸੱਚਾ ਕਿਵੇਂ ਹੈ, ਇਹ ਤੇ ਝੂਠਾ ਹੈ, ਇਹਦਾ ਹੱਥ ਸੜਨਾ ਚਾਹੀਦਾ ਸੀ। ਜਮਾਲਦੀਨ ਵੀ ਲੱਗ ਪਿਆ ਅਰਦਾਸਾਂ ਕਰਨ, ਕਦੀ ਕਿਸੇ ਦੇਵੀ ਅੱਗੇ, ਕਦੀ ਕਿਸੇ ਦੇਵਤੇ ਅੱਗੇ, ਕਿਉਂਕਿ ਗੁਰੂ ਵਾਲਾ ਤੇ ਹੈ ਨਹੀਂ ਸੀ। ਇਹਨੇ ਜਦੋਂ ਵਿੱਚ ਹੱਥ ਪਾਇਆ, ਮਾਸ ਜੁਦਾ ਹੋ ਗਿਆ, ਹੱਡੀਆਂ ਜੁਦਾ ਹੋ ਗਈਆਂ, ਹੱਥ ਸੜ ਗਿਆ। ਤੇਲ ਨੇ ਆਪਣਾ ਕੰਮ ਕੀਤਾ, ਤੇਲ ਗਰਮ ਸੀ, ਹੱਥ ਸੜ ਗਿਆ। ਇਹ ਤੇ ਸ਼ਰਮ ਦਾ ਮਾਰਿਆ ਘਰ ਚਲਿਆ ਗਿਆ, ਮੂੰਹ ਛਪਾ ਲਿਆ ਆਪਣਾ, ਲੋਕ ਕੀ ਕਹਿਣਗੇ, ਐਵੇਂ ਕਚਹਿਰੀਆਂ ਚ ਫਿਰਦਾ ਸੀ, ਗਲਤੀ ਤੇ ਤੇਰੀ ਸੀ। ਬੜੀ ਸ਼ਰਮ ਆਈ, ਕਹਿੰਦਾ ਕਮਾਲ ਹੋ ਗਈ, ਮੈਂ ਸੱਚਾ ਸੀ, ਮੈਂ ਤੇ ਮਾਇਆ ਦੇ ਕੇ ਆਇਆ, ਹੱਥ ਮੇਰਾ ਕਿਉਂ ਸੜ ਗਿਆ? ਹੁਣ ਜਰਾ ਧਿਆਨ ਦੇਣਾ, ਹੈ ਜਮਾਲਦੀਨ ਵੀ ਸੱਚਾ ਸੀ, ਹੈ ਭਾਈ ਪਤੰਗ ਵੀ ਸੱਚਾ ਸੀ, ਪਰ ਇੱਕ ਗੁਰੂ ਵਾਲਾ ਇੱਕ ਨਗੁਰਾ ਹੈ, ਇੱਕ ਗੁਰੂ ਵਾਲਾ ਇੱਕ ਨਗੁਰਾ ਹੈ। ਇੱਥੇ ਧਿਆਨ ਦਿਓ ਜਰਾ, ਦੀਵਾਲੀ ਆ ਗਈ ਨੇੜੇ, ਦੀਵਾਲੀ ਆ ਗਈ ਨੇੜੇ ਤੇ ਮਕਾਨ ਦੀ ਸਫਾਈ ਸ਼ੁਰੂ ਕਰਤੀ। ਸਾਰੇ ਲੋਕ ਕੀ ਕਲੀਆਂ ਕਰਦੇ ਨੇ ਨਾ ਜਦੋਂ ਦੀਵਾਲੀ ਆਉਂਦੀ ਹੈ, ਸਾਰੇ ਦੀਵੇ ਬਾਲਦੇ ਨੇ। ਐਦਕੀ ਅਕਾਲ ਤਖਤ ਦਾ ਹੁਕਮ ਹੈ, 400 ਸਾਲਾਂ ਪ੍ਰਕਾਸ਼ ਦਿਹਾੜਾ ਆ ਗਿਆ, ਸਾਰਿਆਂ ਨੇ ਦੀਪਮਾਲਾ ਕਰਨੀ। ਆਖੋ ਸਤਨਾਮ, ਆਪਣੀ ਖੁਸ਼ੀ ਦਾ ਇਜ਼ਹਾਰ ਕਰਨਾ ਹੈ, ਸਾਰਿਆਂ ਦਾ ਫਰਜ਼ ਹੈ ਦੀਪਮਾਲਾ ਕਰਨ ਦਾ। ਹੁਣ ਐਦਕੀ ਪਤਾ ਹੋਣ ਲੱਗਣਾ ਹੈ। ਉਦੋਂ ਬੜੀ ਪੂਜਾ ਕਰਦੇ ਨੇ, ਕਹਿੰਦੇ ਲਕਸ਼ਮੀ ਆਊ, ਕਈ ਦਰਵਾਜ਼ੇ ਖੁੱਲੇ ਰੱਖਦੇ ਨੇ, ਕਹਿੰਦੇ ਸਾਡੇ ਅੰਦਰ ਆਵੇ ਰਾਤ ਨੂੰ, ਕਈ ਬੂਹੇ ਨੀ ਰਾਤ ਨੂੰ ਬੰਦ ਕਰਦੇ, ਖੁੱਲੇ ਰੱਖਦੇ ਦਰਵਾਜ਼ੇ। ਇੰਜ ਨੀ ਲਕਸ਼ਮੀ ਆਉਣੀ, ਮਿਹਨਤ ਤੇ ਕਰਨੀ ਪੈਂਦੀ ਆ। ਕੋ ਸਤਨਾ, ਇੰਜ ਨੀ ਗੱਲ ਬਣੇਗੀ, ਨਾਮ ਦਾ ਪਰਛਾਵਾਂ ਹੈ ਮਾਇਆ, ਬੰਦਗੀ ਦਾ ਪਰਛਾਵਾਂ ਹੈ ਮਾਇਆ। ਸੂਰਜ ਵੱਲ ਮੂੰਹ ਕਰੋਗੇ ਪਰਛਾਵੇਂ ਨੇ ਮਗਰ ਆਉਣਾ ਹੀ ਆਉਣਾ ਹੈ, ਗੁਰੂ ਵੱਲ ਮੂੰਹ ਕਰੋਗੇ ਨਾ ਤੇ ਮਾਇਆ ਨੇ ਪਰਛਾਵੇਂ ਵਾਂਗੂ ਮਗਰ ਆਉਣਾ ਹੀ ਆਉਣਾ।
ਸਤਿ ਸ੍ਰੀ ਅਕਾਲ,
ਆਉਣਾ ਹੀ ਆਉਣਾ ਮਗਰ ਮਾਇਆ ਨੇ, ਪਰ ਉਧਰ ਤੇ ਪਿੱਠ ਕਰੀ ਹੋਈ ਹੈ, ਗੁਰੂ ਵੱਲ ਤੇ ਮੂੰਹ ਹੈ ਨੀ, ਮਾਇਆ ਅੱਗੇ ਅੱਗੇ ਅਸੀਂ ਮਗਰ ਮਗਰ, ਪਰਛਾਵਾਂ ਅੱਗੇ ਅਸੀਂ ਮਗਰ। ਸਤਿਗੁਰਾਂ ਵੱਲ ਮੂੰਹ ਕਰ ਲਓ, ਫਿਰ ਨਹੀਂ ਘਾਟ ਰਹਿੰਦੀ ਕਿਸੇ ਗੱਲ ਦੀ। ਸਾਧ ਸੰਗਤ ਜੀ, ਦੀਵਾਲੀ ਆ ਗਈ ਤੇ ਸਫਾਈਆਂ ਲੱਗ ਪਏ ਘਰਾਂ ਦੀਆਂ ਕਰਨ, ਲੋਕ ਹੁਣ ਵੀ ਕਰਦੇ ਨੇ, ਪਰ ਕਈ ਤੇ ਦੀਵਾਲੀ ਆਉਂਦੀ ਹੈ ਮਗਰੋਂ ਆਪਣਾ ਪਹਿਲਾਂ ਹੀ ਦੀਵਾਲਾ ਕੱਢ ਲੈਂਦੇ ਨੇ। ਅੱਗੋ ਸਤਨਾ, ਪਹਿਲਾਂ ਹੀ ਰੱਜ ਲੈਣਾ, ਪੰਜ ਪੰਜ ਦਿਨ ਪਹਿਲਾਂ ਹੀ ਸ਼ਰਾਬ ਨਾਲ ਰੱਜ ਕੇ ਉਹ ਬੱਚਿਆਂ ਦਾ ਵੀ ਆਨੰਦ ਖਰਾਬ ਕਰ ਦਿੰਦੇ ਨੇ, ਦੀਵਾਲੀ ਦਾ ਦੀਵਾਲਾ ਹੀ ਕੱਢ ਲੈਂਦੇ ਨੇ। ਲੜਾਈਆਂ ਝਗੜੇ ਕਲੇਸ਼ ਦੀਵਾਲਾ ਹੀ ਹੈ, ਉਹਨਾਂ ਦੀ ਕਾਹਦੀ ਦੀਵਾਲੀ ਹੈ ਫਿਰ। ਸਤਿ ਸੰਗਤ ਜੀ, ਹੁਣ ਧਿਆਨ ਦੇਣਾ, ਦੀਵਾਲੀ ਦਾ ਤਿਉਹਾਰ ਆ ਗਿਆ, ਸਫਾਈਆਂ ਕੀਤੀਆਂ, ਸਾਰੇ ਸਫਾਈਆਂ ਕਰਦੇ ਨੇ, ਪਤੰਗ ਨੇ ਵੀ ਦੁਕਾਨ ਸਾਫ਼ ਕੀਤੀ ਆਪਣੀ। ਜਦੋਂ ਦੁਕਾਨ ਲੱਗਿਆ ਸਾਫ਼ ਕਰਨ, ਉਹ ਘੜਾ ਵਿੱਚੋਂ ਨਿਕਲ ਆਇਆ ਜਿਹਦੇ ਵਿੱਚ ਮੋਹਰਾਂ ਰੱਖੀਆਂ ਸੀ। ਜਦੋਂ 200 ਮੋਹਰ ਨਿਕਲੀ, ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਕਹਿੰਦੇ ਉਹ ਜਮਾਲਦੀਨ ਤੇ ਸੱਚਾ ਸੀ, ਮੈਨੂੰ ਹੀ ਚੇਤਾ ਭੁੱਲ ਗਿਆ ਸੀ। ਉਸੇ ਸਮੇਂ ਲੈ ਕੇ ਮਾਇਆ 10 ਬੰਦੇ ਨਾਲ ਲੈ ਕੇ ਭਾਈ ਜਮਾਲਦੀਨ ਦੇ ਘਰ ਭਾਈ ਪਤੰਗ ਗਿਆ, ਹੱਥ ਜੋੜੇ, ਜਮਾਲਦੀਨ ਆਹ ਚੱਕ ਤੇਰੀ ਮਾਇਆ, ਮੈਂ ਭੁੱਲ ਗਿਆ, ਗਲਤੀ ਬਖਸ਼ਾਉਣ ਆਇਆ, ਮੈਨੂੰ ਚੇਤਾ ਹੀ ਭੁੱਲ ਗਿਆ ਸੀ। ਜਮਾਲਦੀਨ ਕਹਿੰਦਾ, ਓਏ ਜੇ ਮੇਰੀ ਮਾਇਆ ਹੁੰਦੀ ਤੇ ਫਿਰ ਮੇਰਾ ਹੱਥ ਕਿਉਂ ਸੜਦਾ, ਇਹ ਮੇਰੀ ਨਹੀਂ, ਲੈ ਜਾ ਤੂੰ, ਹੁਣ ਨਹੀਂ ਮੈਂ ਲੈਣੀ ਮਾਇਆ। ਜਮਾਲਦੀਨ ਨੂੰ ਭਾਈ ਪਤੰਗ ਕਹਿੰਦਾ, ਤੂੰ ਤੇ ਮਾਫ਼ ਕਰ ਦੇਗਾ, ਮੈਨੂੰ ਮੇਰੇ ਗੁਰੂ ਨੇ ਮਾਫ਼ ਨਹੀਂ ਕਰਨਾ, ਚੱਲ ਆਪਾਂ ਸਤਿਗੁਰਾਂ ਕੋਲ ਚੱਲੀਏ। ਉਹ ਕਹਿੰਦਾ, ਜਿਹੋ ਜਿਹਾ ਤੂੰ ਉਹੋ ਜਿਹਾ ਤੇਰਾ ਗੁਰੂ ਹੋਏਗਾ, ਮੈਂ ਨਹੀਂ ਜਾਣਾ। ਗੁਰਮੁਖੋ, ਗੁਰਸਿੱਖ ਦੀ ਜੇ ਕਮਾਈ ਹੈ, ਗੁਰਸਿੱਖ ਜੀਵਨ ਵਾਲਾ ਨਾ, ਤੇ ਲੋਕ ਕਹਿਣਗੇ ਵੇਖੋ ਗੁਰੂ ਗੋਬਿੰਦ ਸਿੰਘ ਦੇ ਸਿੰਘ ਪਰਉਪਕਾਰੀ, ਗੁਰੂ ਗੋਬਿੰਦ ਸਿੰਘ ਦੇ ਸਿੰਘ ਜਿਹੜੇ ਨੇ ਇਹ ਸੂਰਮੇ, ਕਲਗੀ ਧਰ ਦੇ ਸਿੰਘ ਇਹ ਦਾਨੀ, ਕਲਗੀ ਧਰ ਦੇ ਸਿੰਘ ਉੱਚੇ ਸੁੱਚੇ ਜੀਵਨ ਵਾਲੇ, ਪਰ ਜੇ ਕਿਰਪਾਨਾਂ ਵਾਲਿਆਂ ਦਾ ਜੀਵਨ ਗਿਰ ਗਿਆ ਤੇ ਤਾਂ ਵੀ ਲੋਕ ਗੁਰੂ ਗੋਬਿੰਦ ਸਿੰਘ ਤੱਕ ਪਹੁੰਚਦੇ ਨੇ। ਆਖੋ ਸਤਨਾਮ, ਵੇਖੋ ਇਹ ਗੁਰੂ ਦਾ ਸਿੱਖ ਠੇਕੇ ਤੇ ਖਲੋਤਾ, ਵੇਖੋ ਗੁਰੂ ਦਾ ਸਿੱਖ ਗੰਦੀ ਨਾਲੀ ਚ ਡਿੱਗਿਆ ਫਿਰਦਾ ਕਿਰਪਾਨ ਪਾ ਕੇ। ਮੈਂ ਕਈ ਵਾਰੀ ਦੀਵਾਨਾਂ ਚ ਬੇਨਤੀ ਕੀਤੀ ਹੈ, ਡਿੱਗੇ ਕੋਈ ਲੱਖਾਂ ਵਾਰੀ ਡਿੱਗੇ, ਪੀਵੇ ਪੀਵੇ ਗੰਦੀ ਨਾਲੀ ਚ ਡਿੱਗੇ, ਪਰ ਅੰਮ੍ਰਿਤ ਛਕ ਕੇ ਜੇ ਕੋਈ ਡਿੱਗਿਆ ਮਿਲ ਜਾਏ ਨਾ, ਪਹਿਲੀ ਗੱਲ ਤੇ ਉਹਨੂੰ ਚਾਟਾ ਛਕਾਉਣਾ ਚਾਹੀਦਾ, ਦੂਜੀ ਗੱਲ ਸ੍ਰੀ ਸਾਹਿਬ ਲਾ ਲਓ ਉਹਨੂੰ, ਆਖ ਸ੍ਰੀ ਸਾਹਿਬ ਓਏ ਤੂੰ ਜਿੱਥੇ ਮਰਜ਼ੀ ਡਿੱਗ, ਬਾਜਾਂ ਵਾਲੇ ਸਤਿਗੁਰਾਂ ਦੇ ਅੰਮ੍ਰਿਤ ਦੀ ਬੇਅਦਬੀ ਕਿਉਂ ਕਰਦਾ ਹੈ? ਪੰਜੇ ਕਕਾਰਾਂ ਦੀ ਸਤਿਗੁਰਾਂ ਦੀ ਬਦਨਾਮੀ ਹੁੰਦੀ ਇਸ ਗੱਲ ਵਿੱਚ, ਕਕਾਰ ਪਾ ਕੇ ਕੋਈ ਗੰਦੀ ਨਾਲੀ ਚ ਡਿੱਗਦਾ ਫਿਰ? ਸਾਧ ਸੰਗਤ ਜੀ, ਉਹ ਕਹਿੰਦੇ ਆ ਜਾ ਸਤਿਗੁਰਾਂ ਦੇ ਚਰਨਾਂ 'ਚ ਚੱਲ, ਨਹੀਂ ਤੇ ਮੈਂ ਬਖਸ਼ਿਆ ਨਹੀਂ ਜਾਵਾਂਗਾ। ਜਮਾਲਦੀਨ ਕਹਿੰਦਾ, ਮੈਂ ਨਹੀਂ ਜਾਣਾ ਤੇਰੇ ਨਾਲ, ਜਿਹੋ ਜਿਹਾ ਤੂੰ ਉਹੋ ਜਿਹਾ ਤੇਰਾ ਗੁਰੂ। ਤਰਲੇ ਕਰਕੇ ਜਮਾਲਦੀਨ ਨੂੰ ਲੈ ਕੇ ਭਾਈ ਪਤੰਗ ਸਤਿਗੁਰਾਂ ਦੇ ਚਰਨਾਂ 'ਚ ਪਹੁੰਚ ਗਏ।
ਜਦੋਂ ਗਏ ਮਹਾਰਾਜ ਜੀ ਦੇ ਚਰਨਾਂ 'ਚ ਇਹ ਦੂਰ ਹੀ ਖਲੋ ਗਿਆ, ਕਹਿੰਦਾ ਮੈਂ ਨਹੀਂ ਮੱਥਾ ਟੇਕਣਾ। ਮਹਾਰਾਜ ਕਹਿੰਦੇ ਆ ਜਾ ਨੇੜੇ ਆ ਜਾ, ਕੀ ਗੱਲ ਹੋ ਗਈ? ਕਹਿੰਦਾ ਜੀ ਤੁਸੀਂ ਇਹਨੂੰ ਬਚਾ ਲਿਆ, ਮੇਰਾ ਹੱਥ ਸੜ ਗਿਆ। ਸਤਿਗੁਰ ਕਹਿੰਦੇ ਜਮਾਲਦੀਨ ਇਹ ਵੀ ਤੈਨੂੰ ਸਮਝਾ ਦਿੰਦੇ, ਬਹਿ ਜਾ ਜਰਾ। ਕਿਉਂ ਬਈ ਪਤੰਗ ਜਦੋਂ ਤੂੰ ਹੱਥ ਵਿੱਚ ਪਾਇਆ ਸੀ ਤੂੰ ਕਿਹਨੂੰ ਯਾਦ ਕੀਤਾ ਸੀ? ਕਹਿੰਦਾ ਮਹਾਰਾਜ ਮੈਂ ਤੁਹਾਡੇ ਚਰਨਾਂ ਦਾ ਧਿਆਨ ਧਰਿਆ ਸੀ। ਮਹਾਰਾਜ ਕਹਿੰਦੇ ਓਏ ਜਮਾਲਦੀਨ ਸੱਚਾ ਤੂੰ ਹੀ ਹੈ ਤੇ ਸੱਚਾ ਭਾਈ ਪਤੰਗ ਵੀ ਹੈ, ਗਲਤੀ ਇਹਦੀ ਵੀ ਕੋਈ ਨਹੀਂ, ਕਿਉਂਕਿ ਇਹਨੇ ਕੋਈ ਪਾਪ ਨਹੀਂ ਕੀਤਾ। ਭੁਲੇਖੇ ਨਾਲ ਚੇਤਾ ਹੀ ਭੁੱਲ ਗਿਆ, ਮਾਇਆ ਤੇ ਲਈ ਚੇਤਾ ਭੁੱਲ ਗਿਆ, ਇਹਨੇ ਕੋਈ ਪਾਪ ਨਹੀਂ ਕੀਤਾ। ਸੱਚਾ ਤੂੰ ਵੀ ਹੈ, ਸੱਚਾ ਪਤੰਗ ਵੀ। ਪਤੰਗ ਜਦੋਂ ਹੱਥ ਪਾਇਆ ਯਾਦ ਕਿਹਨੂੰ ਕੀਤਾ? ਕਹਿੰਦਾ ਮਹਾਰਾਜ ਤੁਹਾਨੂੰ। ਸਤਿਗੁਰ ਕਹਿੰਦੇ ਜਮਾਲਦੀਨ ਜਦੋਂ ਵਿੱਚ ਹੱਥ ਪਾਇਆ ਸੀ ਉਦੋਂ ਯਾਦ ਕਿਹਨੂੰ ਕੀਤਾ ਸੀ? ਕਹਿੰਦਾ ਮਹਾਰਾਜ ਮੈਂ ਤੇ ਛੱਡਿਆ ਹੀ ਕੋਈ ਨਹੀਂ ਆ, ਕੋ ਸਤਨਾਮ।
ਵਾਹਿਗੁਰੂ।
ਕੋਈ ਦੇਵੀ ਨਹੀਂ ਛੱਡੀ, ਕੋਈ ਦੇਵਤਾ ਨਹੀਂ ਛੱਡਿਆ। ਪਹਿਲਾਂ ਵਿਸ਼ਨੂੰ ਜੀ ਨੂੰ ਯਾਦ ਕੀਤਾ, ਫਿਰ ਬਰਮਾ ਜੀ ਨੂੰ ਯਾਦ ਕੀਤਾ, ਫਿਰ ਸ਼ਿਵ ਜੀ ਨੂੰ ਯਾਦ ਕੀਤਾ, ਫਿਰ ਮਾਂ ਲਕਸ਼ਮੀ ਨੂੰ ਯਾਦ ਕੀਤਾ, ਫਿਰ ਹਨੂੰਮਾਨ ਜੀ ਨੂੰ ਯਾਦ ਕੀਤਾ। ਮਹਾਰਾਜ ਕਹਿੰਦੇ ਜਦੋਂ ਬਰਮਾ ਜੀ ਲੱਗੇ ਆਉਣਗੇ ਆਉਣ, ਉਹਨਾਂ ਨੂੰ ਵਿਸ਼ਨੂੰ ਯਾਦ ਕੀਤਾ। ਬਰਮਾ ਜੀ ਕਹਿੰਦੇ ਹੁਣ ਵਿਸ਼ਨੂੰ ਜਾਊ। ਜਦੋਂ ਵਿਸ਼ਨੂੰ ਜੀ ਲੱਗੇ ਆਉਣ ਫਿਰ ਯਾਦ ਕੀਤਾ ਸ਼ਿਵਜੀ ਜੀ ਆ ਜਾਓ। ਵਿਸ਼ਨੂੰ ਕਹਿੰਦਾ ਹੁਣ ਮੈਂ ਕੀ ਲੈਣ ਜਾਣਾ, ਸ਼ਿਵਜੀ ਜਾਊ। ਜਦੋਂ ਸ਼ਿਵਜੀ ਜੀ ਲੱਗੇ ਜਾਣ ਤੂੰ ਕਹਿਤਾ ਮਾਤਾ ਲਕਸ਼ਮੀ ਤੂੰ ਆ ਜਾ, ਕਹਿੰਦੇ ਹੁਣ ਲਕਸ਼ਮੀ ਜਾਊ। ਜਦੋਂ ਲਕਸ਼ਮੀ ਲੱਗੀ ਹੋਈ ਆਉਣ ਤੂੰ ਕਹਿਤਾ ਹਨੂੰਮਾਨ ਜੀ ਤੁਸੀਂ ਆ ਜਾਓ। ਲਕਸ਼ਮੀ ਕਹਿੰਦੀ ਹੁਣ ਹਨੂੰਮਾਨ ਜਾਊ, ਇਹਨੇ ਨੂੰ ਤੇਰਾ ਹੱਥ ਵਿੱਚ ਪੈ ਗਿਆ, ਕੋ ਸਤਨਾਮ।
ਵਾਹਿਗੁਰੂ।
ਓਏ ਸੜਨਾ ਹੀ ਸੀ, ਜੇ ਇੱਕ ਦਾ ਬਣਿਆ ਹੁੰਦਾ ਹੱਥ ਤੇਰਾ ਵੀ ਨਹੀਂ ਸੀ ਸੜਨਾ। ਹੈ ਸੱਚਾ ਹੈ ਪਰ ਤੂੰ ਗੁਰੂ ਵਾਲਾ ਨਹੀਂ ਬਣਿਆ। ਜੇ ਤੂੰ ਇੱਕ ਦਾ ਬਣਿਆ ਹੁੰਦਾ, ਬਣਿਆ ਭਾਈ ਪਤੰਗ ਇਹਦਾ ਹੱਥ ਨਹੀਂ ਸੜਿਆ। ਪਰ ਜੇ ਤੂੰ ਵੀ ਕਿਸੇ ਇੱਕ ਗੁਰੂ ਪੀਰ ਦਾ ਬਣਿਆ ਹੁੰਦਾ ਨਾ, ਉਹਨੇ ਤੈਨੂੰ ਬਚਾ ਲੈਣਾ ਸੀ, ਕਿਉਂਕਿ ਸੱਚੇ ਦੀ ਹਾਮੀ ਭਰਦੇ ਨੇ ਸਤਿਗੁਰੂ, ਸੱਚੇ ਦੇ ਵੱਲ ਖੜਦੇ ਨੇ ਸਤਿਗੁਰੂ, ਸੱਚੇ ਦੀ ਬੌੜੀ ਕਰਦੇ ਨੇ ਸਤਿਗੁਰੂ, ਸੱਚੇ ਨੂੰ ਜਮਾਂ ਦੀਆਂ ਮਾਰਾਂ ਤੋਂ ਬਚਾਉਂਦੇ ਨੇ ਸਤਿਗੁਰੂ, ਕਰਦੇ ਨੇ ਕਿਰਪਾ ਲੋਕ ਔਰ ਪਰਲੋਕ ਵਿੱਚ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ। ਇੱਥੇ ਬੇਨਤੀ ਚੱਲਦੀ ਸੀ, ਤਿੰਨ ਲੀਆ
ਅੰਚਲ ਲਾਏ,
ਅੰਚਲ ਲਾਏ। ਅੱਜ ਭਾਈ ਪਤੰਗ ਜੁੜਿਆ ਹੋਇਆ ਸੀ, ਸੱਚਾ ਸੀ, ਹੱਥ ਸੜਨ ਨਹੀਂ ਦਿੱਤਾ ਸਤਿਗੁਰਾਂ ਨੇ। ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਤਿਗੁਰੂ ਸਹਾਈ ਹੁੰਦੇ ਨੇ ਆਪਣੇ ਪਿਆਰਿਆਂ ਦੇ। ਤੇ ਜਮਾਲਦੀਨ ਕਹਿੰਦਾ ਮਹਾਰਾਜ ਮੈਂ ਹੁਣ ਕੋਈ ਹੋਰ ਨਹੀਂ ਲੱਭਣਾ, ਸੱਚੇ ਪਾਤਸ਼ਾਹ ਹੋਰ ਕਿਸੇ ਨੂੰ ਮੈਂ ਮੱਥਾ ਨਹੀਂ ਟੇਕਣਾ, ਦਰ ਦਰ ਤੇ ਸਿਰ ਨਹੀਂ ਝੁਕਾਉਣਾ। ਜਿਵੇਂ ਭਾਈ ਪਤੰਗ ਦੇ ਬਣ ਗਏ ਹੋ, ਐਵੇਂ ਮੇਰੇ ਵੀ ਬਣ ਜਾਓ, ਚਰਨਾਂ ਤੇ ਢਹਿ ਪਿਆ। ਸਮਝ ਆ ਗਈ ਨਾ ਸਾਰੀ? ਭਾਵੇਂ ਲੱਖ ਸੱਚੇ ਬਣੇ ਫਿਰੀਏ, ਭਾਵੇਂ ਲੱਖ ਬਾਣੀ ਪੜੀਏ, ਲੱਖ ਨਿਤਨੇਮ ਕਾਈ ਕਰੀਏ, ਹਜ਼ਾਰਾਂ ਖੰਡ ਪਾਠ ਕਰਾਈਏ, ਪਰ ਗੁਰਮੁਖੋ ਜਿੰਨਾ ਚਿਰ ਗੁਰੂ ਵਾਲੇ ਨਹੀਂ ਨਾ ਬਣੇ, ਉਹਨਾਂ ਚਿਰ ਮਰ ਨੇ ਸਾਡੀ ਹਾਮੀ ਨਹੀਂ ਭਰਨੀ। ਕਈ ਕਹਿਣਗੇ ਮਨ ਮੇਰਾ ਸਾਫ਼ ਹੈ, ਸ਼ਰਾਬ ਮੈਂ ਨਹੀਂ ਪੀਂਦਾ, ਮਾਸ ਮੈਂ ਨਹੀਂ ਖਾਂਦਾ, ਤੰਬਾਕੂ ਮੈਂ ਨਹੀਂ ਖਾਂਦਾ, ਅੰਮ੍ਰਿਤ ਛਕਣ ਦੀ ਲੋੜ ਨਹੀਂ। ਜਿਹੜੀਆਂ ਤੁਸੀਂ ਮੱਝਾਂ ਤੇ ਗਾਵਾਂ ਘਰਾਂ 'ਚ ਰੱਖੀਆਂ ਨੇ, ਸ਼ਰਾਬ ਟੱਬ 'ਚ ਪਾ ਦਿਓ, ਸ਼ਰਾਬ ਉਹ ਨਹੀਂ ਪੀਂਦੀਆਂ, ਮਾਸ ਉਹਨਾਂ ਅੱਗੇ ਰੱਖ ਦਿਓ, ਮਾਸ ਉਹ ਨਹੀਂ ਖਾਂਦੀਆਂ, ਤੰਬਾਕੂ ਉਹਨਾਂ ਅੱਗੇ ਰੱਖ ਦਿਓ, ਤੰਬਾਕੂ ਦੀ ਬੂਟੀ ਨੂੰ ਸੁੰਘ ਕੇ ਪਿੱਛੇ ਮੁੜ ਜਾਣਗੀਆਂ, ਉਹ ਸ਼ਰਾਬ ਉਹ ਨਹੀਂ ਪੀਂਦੀਆਂ, ਮਾਸ ਉਹ ਨਹੀਂ ਖਾਂਦੀਆਂ, ਤੇ ਫਿਰ ਤੇਰੇ ਵਿੱਚ ਤੇ ਡੰਗਰਾਂ 'ਚ ਫਰਕ ਕੀ ਹੋਇਆ? ਆਖੋ ਸਤਨਾਮ।
ਵਾਹਿਗੁਰੂ।
ਚੌੜਾ ਹੋਇਆ ਫਿਰਦਾ, ਕਹਿੰਦਾ ਮੈਂ ਕਿਹੜਾ ਮਾਸ ਖਾਂਦਾ ਹੈ, ਮੱਝਾਂ ਕਿਹੜਾ ਖਾਂਦੀਆਂ ਨੇ, ਫਿਰ ਮੈਂ ਕਿਹੜਾ ਪੀਨਾ ਜੀ, ਮੱਝਾਂ ਕਿਹੜਾ ਪੀਂਦੀਆਂ ਨੇ ਸ਼ਰਾਬ, ਫਿਰ ਤੂੰ ਮਾਨ ਕਾਹਦਾ ਕਰਦਾ ਵੀ ਮੈਂ ਬੜਾ ਸੁਖੀ ਰਹਿੰਦਾ, ਮੈਨੂੰ ਤੇ ਲੋੜ ਹੀ ਨਹੀਂ, ਮੈਂ ਤੇ ਵੈਸ਼ਨੂੰ ਬੰਦਾ, ਮੈਂ ਨਾ ਪੀਨਾ ਨਾ ਖਾਣਾ ਨਾ ਨਸ਼ਾ ਖਾਣਾ ਕੋਈ। ਗੁਰਮੁਖੋ ਮੱਝਾਂ ਨਾ ਸ਼ਰਾਬ ਪੀਂਦੀਆਂ ਨੇ, ਨਾ ਮਾਸ ਖਾਂਦੀਆਂ ਨੇ, ਨਾ ਕੋਈ ਨਸ਼ਾ ਕਰਦੀਆਂ ਨੇ, ਜੇ ਅੰਮ੍ਰਿਤ ਨਹੀਂ ਛਕਿਆ ਫਿਰ ਤੇ ਅਸੀਂ ਡੰਗਰਾਂ ਵਰਗੀਆਂ, ਬਰਾਬਰ ਹੀ ਹੋ ਗਿਆ ਨਾ ਕੰਮ, ਇਨਸਾਨ ਤੋਂ ਮਹਾਨ ਤਾਂ ਬਣਾਂਗੇ ਜੇ ਖੰਡੇ ਬੜ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਾਂਗੇ, ਵਿਲੱਖਣ ਜੀਵਨ ਹੋਏਗਾ। ਖੁਸ਼ ਸਤਨਾਮ।
ਵਾਹਿਗੁਰੂ।
ਨਹੀਂ ਤੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਫਿਰ ਕੀ ਫਾਇਦਾ ਆਨੰਦ ਫੇਰ ਆਉਣਾ ਹੈ ਗੁਰੂ ਵਾਲੇ ਬਣ ਜਾਓ ਬੰਦਾ ਕਵੇ ਬੰਦਗੀ ਇਹਦੇ ਵਰਗਾ ਮਹਾਨ ਕੋਈ ਨੀ ਬੰਦਾ ਬੰਦਗੀ ਨਾ ਕਰੇ ਤੇ ਇਹਦੇ ਵਰਗਾ ਸ਼ੈਤਾਨ ਕੋਈ ਨੀ ਸੋ ਮਨ ਬਣਾ ਕੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਓ ਖੰਡੇ ਪਾਟ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਚੜ ਜਾਈਏ 400 ਸਾਲਾਂ ਮਨਾਏ ਦਾ ਤਾਂ ਫਾਇਦਾ ਹੈ ਅੱਜ ਜਮਾਲਦੀਨ ਮਹਾਰਾਜ ਦੇ ਚਰਨਾਂ ਤੇ ਡਿੱਗਿਆ ਕਹਿੰਦਾ ਮਹਾਰਾਜ ਜਿਵੇਂ ਇਹਨਾਂ ਤੇ ਕਿਰਪਾ ਕੀਤੀ ਹੈ ਮੇਰੇ ਤੇ ਵੀ ਕਰੋ ਅਸੀਂ ਵੀ ਕਰੀਏ ਬੇਨਤੀ
ਜਿਵੇਂ ਪਿਛਲੀਆਂ ਸੰਗਤਾਂ ਨੂੰ ਤਾਰਿਆ ਉਵੇਂ ਜਿਵੇਂ ਤਾਰੋ ਦਾਤਾ ਜੀ ਪਿਛਲੀਆਂ ਸੰਗਤਾਂ ਨੂੰ ਤਾਰਿਆ ਉਵੇਂ ਜਿਵੇਂ ਤਾਰੋ ਦਾਤਾ ਜੀ ਪਿਛਲੀਆਂ ਸੰਗਤਾਂ ਨੂੰ ਤਾਰਿਆ ਉਵੇਂ ਜਿਵੇਂ ਤਾਰੋ
ਕਿਰਪਾ ਕੀਤੀ ਗੁਰਸਿੱਖਾਂ ਦਾ ਜੀਵਨ ਬਣਾਇਆ ਅੱਜ ਵੀ ਸਾਡੇ ਤੇ ਕਿਰਪਾ ਕਰੋ ਜੋਤ ਉਹੀ ਹੈ ਗੁਰੂ ਨਾਨਕ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸੇ ਪਾਤਸ਼ਾਹੀਆਂ ਦਾ ਆਤਮਕ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰ ਗਿਆਨ ਰੂਪੀ ਨੇਤਰ ਜਿਹਨਾਂ ਨੂੰ ਮਿਲ ਗਏ ਦਰਸ਼ਨ ਉਹਨਾਂ ਨੂੰ ਦੇਣੇ ਜਿਹੜੇ ਅਗਿਆਨਤਾ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕਾਗਜ਼ ਤੇ ਅੱਖਰ ਤੇ ਰੁਮਾਲੇ ਤੇ ਮੰਜੀ ਸਾਹਿਬ ਹੀ ਨਜ਼ਰ ਆਉਂਦਾ ਪਰ ਜਿਹੜੇ ਸਾਧ ਸੰਗਤ ਜੀ ਜਿਹਨਾਂ ਨੂੰ ਗਿਆਨ ਰੂਪੀ ਨੇਤਰ ਮਿਲ ਗਏ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਗੁਰੂ ਨਾਨਕ ਨਜ਼ਰ
ਆਓ 400 ਸਾਲਾਂ ਪ੍ਰਕਾਸ਼ ਦਿਵਸ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਅੰਮ੍ਰਿਤਸਰ ਸਾਹਿਬ ਅੱਜ ਸੰਗਤਾਂ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ। ਆਪਾਂ ਵੀ ਇਹ ਸਮਾਗਮ ਜੋ 400 ਸਾਲਾਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਹੋਏ ਨੇ, ਔਰ ਆਪ ਜੀ ਨੂੰ ਪਤਾ ਹੀ ਹੈ ਕਿ ਮਹਾਰਾਜ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜੋ ਕਿ ਬਾਣੀ ਇਕੱਤਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਕੀਤਾ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨਿਯੁਕਤ ਕੀਤੇ ਗਏ, ਔਰ ਮਹਾਰਾਜ ਜੀ ਨੇ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰੂ ਅਰਜਨ ਸਾਹਿਬ ਇੰਨਾ ਕਰਦੇ ਸੀ। ਜਦੋਂ ਬਾਣੀ ਇਕੱਤਰ ਕੀਤੀ ਗਈ, ਪ੍ਰਕਾਸ਼ ਕੀਤਾ, ਤੇ ਗੁਰਸਿੱਖਾਂ ਨੇ ਪੁੱਛਿਆ, ਸੱਚੇ ਪਾਤਸ਼ਾਹ ਇਹ ਦੱਸੋ ਬਾਣੀ ਦਾ ਸੁੱਖ ਆਸਨ ਕਿੱਥੇ ਕਰਿਆ ਕਰਾਂਗੇ? ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਜਿੱਥੇ ਸਾਡਾ ਪਲੰਘ ਹੈ ਉਹ ਚੁੱਕ ਦਿਓ, ਨਵਾਂ ਬੈੱਡ ਲਾਓ ਮਹਾਰਾਜ, ਉਹਦੇ ਤੇ ਸੁੱਖ ਆਸਨ ਕੀਤੇ ਜਾਣਗੇ। ਕਹਿੰਦੇ ਮਹਾਰਾਜ ਜੀ ਤੁਸੀਂ ਕਿੱਥੇ ਆਰਾਮ ਕਰੋਗੇ? ਕਹਿੰਦੇ ਥੱਲੇ ਖੱਦਰ ਦਾ ਖੇਸ ਵਿਛਾ ਦਿਓ, ਅਸੀਂ ਉਹਦੇ ਉੱਤੇ ਆਰਾਮ ਕਰਿਆ ਕਰਾਂਗੇ। ਆਖੋ ਸਤਨਾਮ
ਵਾਹਿਗੁਰੂ।
ਖੱਦਰ ਦਾ ਖੇਸ, ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਲੰਘੇ ਦੇ ਥੱਲੇ ਖੱਦਰ ਦਾ ਖੇਸ ਵਿਛਾ ਕੇ ਉਹਦੇ ਉੱਤੇ ਆਰਾਮ ਕਰਦੇ ਸੀ। ਇੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੀਤਾ ਬਾਣੀ ਦਾ। ਅੱਜ ਤੱਕ ਵੀ ਅਕਾਲ ਤਖ਼ਤ ਸਾਹਿਬ ਦੇ ਜਿੱਥੇ ਸੁੱਖ ਆਸਨ ਕੀਤਾ ਜਾਂਦਾ ਹੈ ਨਾ, ਉੱਥੇ ਅੱਜ ਵੀ ਵੇਖਿਓ ਜਾ ਕੇ ਕਦੇ ਉਹ ਖੱਦਰ ਦਾ ਖੇਸ ਵਿਛਿਆ ਹੁੰਦਾ ਹੈ, ਅੱਜ ਤੱਕ ਵਿਛਦਾ, ਉਹ ਮਰਿਆਦਾ ਉਦੋਂ ਤੋਂ ਚੱਲੀ ਆ ਰਹੀ ਹੈ। ਇੰਨਾ ਸਤਿਕਾਰ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤਾ ਬਾਣੀ ਦਾ। ਸੋ ਵਾਹੋ ਵਾਹੋ, ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਸੋ ਆਓ ਪਿਆਰ ਨਾਲ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰੀਏ ਤੇ ਕਰਾਈਏ, ਸਤਿਕਾਰ ਕਰਨਾ ਸਿੱਖੀਏ, ਪੂਰੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਤਾਂ ਹੀ ਪੂਰੇ ਬਣਿਆ ਜਾ ਸਕਦਾ ਹੈ। ਸੋ ਪੂਰਾ ਪ੍ਰਭਾ ਰਾਧਿਆ ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ
ਗਾਵੋ ਸੰਗਤੇ ਗੁਣ ਪੂਰੇ।
ਆਓ ਸਾਧ ਸੰਗਤ ਜੀ, ਹੁਣ ਸਮਾਂ ਬਹੁਤ ਹੋ ਗਿਆ। ਮੇਰੀ ਬੇਨਤੀ ਹੈ ਇੱਕ ਕਿ ਸੰਗਤ ਬਹੁਤ ਕਹਿੰਦੀ ਦੀਵਾਨਾਂ ਵਾਸਤੇ ਕਿ ਸਾਨੂੰ ਵੀ ਦੀਵਾਨ ਦਿਓ। ਕੋਈ ਕਹਿੰਦਾ ਸਾਨੂੰ ਬਹੁਤ ਪਿੰਡਾਂ ਦੀ ਸੰਗਤ ਮੇਰੇ ਕੋਲ, ਤੁਹਾਡੇ ਮਾਝੇ ਇਲਾਕੇ ਦੀ, ਅੰਮ੍ਰਿਤਸਰ ਇਲਾਕੇ ਦੀ ਬਹੁਤ ਸੰਗਤ ਜਾਂਦੀ ਹੈ, ਪਰ ਕਿਸੇ ਨੂੰ ਸਮਾਂ ਨਹੀਂ ਮਿਲਦਾ। ਹੁਣ ਇੱਕ ਸਮਾਗਮ, ਕਿਉਂਕਿ ਮੈਨੂੰ ਪਤਾ ਹੈ ਕਿ ਪਿਆਰ ਬਹੁਤ ਹੈ ਸੰਗਤ ਦਾ, ਇਕੱਠ ਵੀ ਬੜਾ ਹੈ, ਅਤੇ ਕੱਲ੍ਹ ਦਾ ਜਿਹੜਾ ਦੀਵਾਨ ਸੀ ਉਹ ਵੀ ਆਨੰਦ ਖਰਾਬ ਹੋ ਗਿਆ, ਇਸ ਕਰਕੇ ਹੁਣ ਆਪਾਂ ਇੱਕ ਸਮਾਗਮ, ਵੈਸੇ ਤਾਂ ਸਾਲ ਲੱਗਦਾ ਸਮਾਂ ਰੱਖਦੇ ਹਾਂ, ਲੱਗਦਾ ਸਾਲ ਲੱਗ ਜਾਂਦਾ ਹੈ ਇੱਕ ਦੀਵਾਨ ਦਿੰਦਿਆਂ ਦਿੰਦਿਆਂ, ਜੇ ਅੱਜ ਦੀਵਾਨ ਬੁੱਕ ਹੋਣ ਤਾਂ ਸਾਲ ਲੱਗੇਗਾ, ਪਰ ਹੁਣ ਇੱਕ ਸਮਾਗਮ ਆਪਣੇ ਇਹ ਇਲਾਕੇ ਵਿੱਚ, ਭਾਵ ਕਿ ਆ ਤਰਨ ਤਾਰਨ ਦਾ, ਪੱਟੀ ਦਾ, ਸਾਰਾ ਇਹ ਇਲਾਕਾ ਖਲੂਰ ਸਾਹਿਬ ਦਾ ਪੈ ਗਿਆ, ਇਸ ਇਲਾਕੇ ਵਿੱਚ ਇੱਕ ਸਮਾਗਮ ਕੋਈ 6 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਇੱਕ ਸਮਾਗਮ ਜ਼ਰੂਰ ਰੱਖਾਂਗੇ, ਸਤਿਗੁਰ ਕਿਰਪਾ ਕਰਨ, ਤਾਂ ਜੋ ਸੰਗਤ 3 ਦਿਨ ਪੂਰਾ ਆਨੰਦ ਮਾਣ ਸਕੇ। ਤਿੰਨ ਦਿਨ ਦਾ ਸਮਾਗਮ, ਕਿਉਂਕਿ ਮੈਂ ਮਹਿਸੂਸ ਕਰਦਾ ਹਾਂ ਕਿ ਹਰ ਇੱਕ ਇਲਾਕੇ ਵਿੱਚ ਮੈਂ 3 ਕੁ ਦਿਨ ਦਾ ਸਮਾਗਮ ਰੱਖਦਾ ਅਤੇ 6 ਮਹੀਨਿਆਂ ਬਾਅਦ ਇੱਕ ਇਲਾਕੇ 'ਚ ਗੇੜਾ ਲੱਗਦਾ ਹੈ ਸਾਲ 'ਚ 2 ਵਾਰੀ, ਅਤੇ ਉਹ ਆਨੰਦ ਬਣਦਾ ਹੈ। ਐਦਕੀ ਹੁਣ ਇੱਥੇ ਅੰਮ੍ਰਿਤ ਸੰਚਾਰ ਹੋਇਆ ਪਰ ਥੋੜ੍ਹਾ ਘੱਟ ਹੋਇਆ, 3 ਦੀਵਾਨ ਰੱਖਾਂਗੇ ਇਲਾਕੇ 'ਚ, ਜਾਂ ਤਾਂ ਤਰਨ ਤਾਰਨ ਇਲਾਕੇ 'ਚ, ਤਰਨ ਤਾਰਨ ਸਾਹਿਬ ਦੇ ਇਲਾਕੇ ਵਿੱਚ ਹੀ ਆ ਭਿੱਖੀ ਵਿੰਡ ਵਾਲੇ ਬੈਠੇ ਨੇ, ਇੱਥੇ ਹੀ ਰੱਖ ਦਿਆਂਗੇ। ਆਖੋ ਸਤਨਾਮ, ਇਹ ਬੜੇ ਚਿਰ ਤੋਂ ਮੇਰੇ ਮਗਰ ਪਏ ਨੇ, ਦੀਵਾਨ ਮਿਲੇ ਵੀ ਸੀ ਉਹ ਕੱਟੇ ਗਏ ਨੇ, ਹੁਣ ਰਾਤ ਫਿਰ ਆਏ, ਅੱਜ ਕੋਈ ਤਰੀਕ ਸੈੱਟ ਕਰਕੇ 3 ਕੁ ਦਿਨ ਦਾ ਸਮਾਗਮ ਆਉਣ ਵਾਲੇ 4-5-6 ਮਹੀਨਿਆਂ ਦੇ ਵਿੱਚ ਵਿੱਚ ਉਹ ਰੱਖਾਂਗੇ, ਤੇ ਫਿਰ ਤੁਹਾਨੂੰ ਇਸ਼ਤਿਹਾਰ ਲੱਗ ਜਾਣਗੇ ਇਲਾਕੇ 'ਚ, 3 ਦਿਨ ਦਾ ਸਮਾਗਮ ਲਗਾਤਾਰ, ਤੇ ਫਿਰ ਉਹਦੇ 'ਚ ਆਨੰਦ ਬਣੇ, ਤਾਂ ਜੋ ਖੁੱਲ੍ਹਾ ਸਮਾਂ ਅਤੇ ਸਾਧ ਸੰਗਤ ਜੀ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਅੰਮ੍ਰਿਤ ਛਕਣ, 200 ਨਾਲ ਗੱਲ ਨਹੀਂ ਬਣਨੀ। ਆਖੋ ਸਤਨਾਮ, ਫਿਰ ਉਦੋਂ ਅੰਮ੍ਰਿਤ ਸੰਚਾਰ ਵੱਡੀ ਗਿਣਤੀ 'ਚ ਹੋਵੇ। ਸੋ ਹੁਣ ਇਲਾਕੇ ਜਿਹੜੇ ਨੇ, ਕੱਲ੍ਹ ਤੋਂ ਮਾਛੀਵਾੜਾ ਇਲਾਕਾ ਜਿੱਥੇ ਧੰਨ ਦਸ਼ਮੇਸ਼ ਪਿਤਾ ਨੇ ਉਹਨਾਂ ਇਲਾਕਿਆਂ ਨੂੰ ਵੀ ਤਾਰਿਆ, ਕੰਡਿਆਂ ਦੀਆਂ ਸੇਜਾਂ ਵਿਛਾ ਕੇ ਮਹਾਰਾਜ ਨੇ ਉੱਥੇ ਵੀ ਹਾਲ ਮਰੀਦਾਂ ਦਾ ਕਹਿਣਾ ਇਹ ਸ਼ਬਦ ਉਚਾਰੇ ਨੇ ਪਿਆਰ ਦੇ। ਸੋ ਸਾਧ ਸੰਗਤ ਉਹ ਇਲਾਕੇ ਵਿੱਚ ਕੱਲ੍ਹ ਤੋਂ ਦੀਵਾਨ ਸ਼ੁਰੂ ਨੇ, ਉਸ ਤੋਂ ਬਾਅਦ ਫਿਰ ਦਿੱਲੀ ਤੋਂ ਅੱਗੇ ਫਰੀਦਾਬਾਦ, ਦਿੱਲੀ ਅਤੇ ਫਰੀਦਾਬਾਦ, ਉਹ ਇਲਾਕੇ ਦੇ ਵਿੱਚ ਉਸ ਸੰਗਤ ਨੂੰ 3 ਦਿਨ ਦਾ ਸਮਾਂ ਮਿਲਿਆ ਇਹ ਹਿਸਾਬ ਨਾਲ ਵੰਡ ਕੇ। ਹੁਣ ਇਦੂ ਪਹਿਲਾਂ ਐਲਣਾਬਾਦ ਮੰਡੀ ਸਰਸਾ ਹਰਿਆਣੇ ਦੇ ਇਲਾਕੇ, ਹਰਿਆਣੇ ਵਿੱਚ ਐਲਣਾਬਾਦ, ਉੱਥੇ 3 ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਹੋਇਆ, ਇਸ ਹਿਸਾਬ ਨਾਲ ਦੀਵਾਨ ਮਿਲਦੇ ਨੇ। ਸੋ ਪੱਟੀ ਦੀ ਸੰਗਤ ਨੂੰ ਵੀ ਇਹ ਲੱਖ ਲੱਖ ਵਧਾਈਆਂ ਇਸ ਸਮਾਗਮ ਦੀਆਂ। ਉਦਮ ਕਰਨ ਵਾਲੇ ਕੁਝ ਗੁਰਮੁਖ ਹੁੰਦੇ ਨੇ ਤੇ ਨਾ ਸਾਰੇ ਸ਼ਹਿਰ ਦਾ। ਆਖੋ ਸਤਨਾਮ, ਹੁਣ ਇਹੀ ਹੈ ਵੀ ਪੱਟੀ ਵਿੱਚ 400 ਸਾਲਾਂ ਮਨਾਇਆ ਗਿਆ, ਹਜ਼ਾਰਾਂ ਸੰਗਤਾਂ ਨੇ, 40-50 ਹਜ਼ਾਰ ਤੱਕ ਸੰਗਤਾਂ ਨੇ ਉੱਥੇ ਹਾਜ਼ਰੀ ਭਰੀ, ਨਾ ਤੇ ਸਾਰੇ ਸ਼ਹਿਰ ਦਾ ਹੀ ਹੈ, ਤੇ ਗ੍ਰਾਹੀ ਵੇਲੇ ਕਈ ਇਹ ਵੀ ਕਹਿੰਦੇ ਨੇ ਛੱਡ ਪਰਾਂ ਕਿਹੜੇ ਬਾਬਿਆਂ ਮਗਰ ਲੱਗੇ ਫਿਰਦੇ ਤੁਸੀਂ, ਇਹ ਤੇ ਧਾਰਨਾ ਪੜ੍ਹਦੇ ਨੇ, ਇਹ ਤੇ ਕੱਚੀਆਂ ਧਾਰਨਾ ਨੇ ਜੀ, ਗੁਰਮੁਖੋ ਜੋ ਮਰਜ਼ੀ ਕਹਿ ਲਓ ਗੁਰੂ ਤੇ ਪੱਕਾ ਹੀ ਹੈ, ਗੁਰੂ ਤੇ ਨਹੀਂ ਕੱਚਾ। ਉਸ ਕਥਾ ਵਾਚਕ ਦੀ ਕਥਾ ਦਾ ਕੀ ਫਾਇਦਾ ਜਿਹੜੀ ਕਥਾ ਕਿਸੇ ਦਾ ਜੀਵਨ ਹੀ ਨਾ ਬਣਾ, ਉਹ ਕੱਚੀ ਹੈ ਕਿ ਪੱਕੀ ਹੈ? ਕਥਾ ਵਾਚਕ ਦੱਸਦੇ ਲਾ ਗਿਆ ਜੀਵਨ ਇੱਕ ਦਾ ਵੀ ਨਾ ਬਣਿਆ, ਫਿਰ ਕਥਾ ਪੱਕੀ ਹੈ? ਜਿਹਨੇ ਜੀਵਨ ਬਣਾਇਆ ਹੀ ਨਾ ਕਿਸੇ ਦਾ, ਉਹ ਸਾਧ ਸੰਗਤ ਜਿਹਨਾਂ ਜਿਹੜੇ ਅੰਦਰੋਂ ਕੱਚੇ ਨੇ ਉਹਨਾਂ ਦੀ ਕਥਾ ਵੀ ਕੱਚੀ ਹੈ। ਸਾਧ ਸੰਗਤ ਜੀ ਜਿਹਦੇ ਨਾਲ ਲੱਖਾਂ ਦਾ ਜੀਵਨ ਬਣ ਜੇ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ 9 ਲੱਖ ਨੂੰ ਅੰਮ੍ਰਿਤ ਛਕਾਇਆ, ਧਾਰਨਾ ਆਹੀ ਪੜ੍ਹਦੇ ਸੀ। ਆਖੋ ਸਤਨਾਮ, ਕੋਈ ਐਸਾ ਨਹੀਂ ਮਿਲਦਾ, ਕੋਈ ਰਾਗੀ ਲੱਭ ਕੇ ਵਿਖਾਓ ਜਿਹਨੇ 10 ਲੱਖ 9 ਲੱਖ ਨੂੰ ਛਕਾਇਆ ਹੋਵੇ। ਗੁਰਮੁਖੋ ਰਾਗ ਵਿੱਚ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ, ਪਰ ਰਾਗ ਨੂੰ ਸਮਝਣ ਵਾਸਤੇ ਦਿਮਾਗ ਵੀ ਚਾਹੀਦਾ। ਹੁਣ ਰਾਗੀ ਰਾਗ ਗਾਉਂਦੇ ਨੇ, ਪੁੱਛਣ ਵਾਲੇ ਪੁੱਛਦੇ ਨੇ ਕਿਵੇਂ ਲੱਗਿਆ, ਕਹਿੰਦੇ ਸਮਝ ਤੇ ਕੁਝ ਆਈ ਨਹੀਂ, ਮੂੰਹ ਬੜਾ ਅੱਡਦੇ ਸੀ, ਪਤਾ ਤੇ ਲੱਗਿਆ ਨਹੀਂ ਵੀ ਕਹਿੰਦੇ ਕੀ ਸੀ। ਉਹੀ ਗੱਲ ਹੈ, ਹੁਣ ਸਾਧ ਸੰਗਤ ਤਾਂ ਤੁਸੀਂ ਸਮਝ ਸਕਦੇ ਹੋ, ਮਾਝੇ ਵਾਲੇ ਸਮਝ ਸਕਦੇ ਨੇ, ਮੈਨੂੰ ਪਤਾ ਹੈ। ਆ ਦੁਆਬੇ 'ਚ ਚਲੇ ਜਾਓ, ਕਪੂਰਥਲੇ ਇਲਾਕੇ 'ਚ ਕੋਈ ਕਥਾ ਕਰੇ, ਡੂੰਘ ਅਰਥ ਜਿੰਨਾ ਮਰਜ਼ੀ ਸਮਝ ਲੈਣਗੇ, ਮਾਲਵੇ ਵਿੱਚ ਚਲੇ ਜਾਓ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਹਿੰਦੇ ਕੀ ਨੇ। ਇਸ ਕਰਕੇ ਇਹ ਮਾਲਵੇ ਦਾ ਸਿੱਧਾ ਮਲਵਈ ਧਾਰਨਾ ਵੀ ਜਿਹੜਾ ਉਹਨਾਂ ਨੂੰ ਛੇਤੀ ਸਮਝ ਆਵੇ। ਸਿੱਧੇ ਸਾਧੇ ਲੋਕਾਂ ਵਾਸਤੇ ਬਾਬਾ ਅਤਰ ਸਿੰਘ ਨੇ ਕਿਹਾ ਵੀ ਸਿੱਧਾ ਜਿਹਾ ਢੰਗ ਬਣਾ ਦਿੱਤਾ, ਓਏ ਗੁਰੂ ਦੇ ਗੀਤ ਗਾਓ ਭਾਵੇਂ ਜਿਵੇਂ ਮਰਜ਼ੀ ਗਾਓ। ਢਾਡੀ ਗਾਉਂਦੇ ਨੇ, ਹੁਣ ਢਾਡੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਵੀ ਵਾਰਾਂ ਗਾ ਰਹੇ ਹੁੰਦੇ ਨੇ, ਉਹ ਪੱਕੀ ਬਾਣੀ ਹੈ ਕਿ ਕੱਚੀ ਬਾਣੀ ਹੈ? ਉਹ ਹੁਣ ਬਾਣੀ ਪੜ੍ਹਦੇ ਨੇ। ਇੱਕ ਕਵਿਤਾ ਬਣਾਈ ਇੱਕ ਬੰਦੇ ਨੇ ਬਣਾਈ, ਜਿਹੜੀ ਕਵਿਤਾ ਬਣਾਈ ਉਹ ਸਤਿਗੁਰਾਂ ਨੇ ਤੇ ਨਹੀਂ ਬਣਾਈ, ਜਿਹੜੀ ਵਾਰ ਲਿਖੀ ਉਹ ਸਤਿਗੁਰਾਂ ਨੇ ਤੇ ਨਹੀਂ ਲਿਖੀ, ਉਹ ਵਾਰ ਇੱਕ ਢਾਡੀ ਨੇ ਲਿਖੀ ਬਹਿ ਕੇ ਲਿਖੀ, ਉਹ ਵਾਰ ਇੱਕ ਬੰਦੇ ਨੇ ਲਿਖੀ। ਕਹਿੰਦੇ ਜੀ ਇਹ ਪੱਕੀ ਹੈ, ਜਿਹੜੀ ਸੰਤ ਧਾਰਨਾ ਪੜ੍ਹਦੇ ਨੇ ਇਹ ਕੱਚੀ ਹੈ। ਨਹੀਂ ਨਹੀਂ, ਇਹ ਫੁੱਟ ਕੱਢ ਦਿਓ ਆਪਣੇ ਵਿੱਚੋਂ। ਗੁਰਮੁਖੋ ਇਹ ਵਾਰਾਂ ਗਾਵੇ, ਉਹ ਵਾਰ ਜਿਹੜੀ ਲੱਖਾਂ ਦਾ ਜੀਵਨ ਬਣਾਵੇ ਉਹਦਾ ਸਤਿਕਾਰ ਕਰੋ, ਉਹ ਕਵਿਤਾ ਜਿਹੜੀ ਕਿਸੇ ਦਾ ਜੀਵਨ ਬਣਾਵੇ ਉਹ ਕੱਚੀ ਰਹਿ ਗਈ। ਧਾਰਨਾ ਭਾਵੇਂ ਕੱਚੀਆਂ ਹੀ ਨੇ, ਆ ਜਿਹੜੇ 202 ਗੁਰੂ ਨਾਲ ਜੁੜ ਗਏ, ਗੁਰੂ ਤੇ ਨਹੀਂ ਕੱਚਾ ਜੁੜੇ ਤੇ ਪੱਕੇ ਗੁਰੂ ਨਾਲ ਲੈਣਾ।
ਸਤਿ ਸ੍ਰੀ ਅਕਾਲ।
ਕਹਿਣ ਵਾਲੇ ਕਹਿੰਦੇ ਨੇ ਕੱਚੀਆਂ ਧਾਰਨਾ, ਪਰ ਮੈਂ ਪੁੱਛਣਾ ਚਾਹੁੰਦਾ ਗੁਰਮੁਖੋ ਇਹ ਧਾਰਨਾ ਕੱਚੀਆਂ ਨੇ ਕੀ ਇਹ ਮੇਰੇ ਨਾਲ ਜੁੜ ਗਏ? ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਇਹ ਮੇਰੇ ਨਾਲ ਜੁੜੇ ਨੇ? ਇਹ ਸਾਰੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਨੇ? ਇਹੀ ਨਹੀਂ ਜੁੜੇ, ਸਤਿਗੁਰਾਂ ਦੀ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਦਾ ਸਦਕਾ 5-5, 6-6 ਹਜ਼ਾਰ ਪ੍ਰਾਣੀ ਇੱਕ ਮਹੀਨੇ ਵਿੱਚ ਗੁਰੂ ਗ੍ਰੰਥ ਸਾਹਿਬਾਂ ਨਾਲ ਜੁੜਦਾ। ਹੁਣ ਭਾਵੇਂ ਕੱਚੀਆਂ ਕਹਿ ਲਓ ਭਾਵੇਂ ਪੱਕੀਆਂ ਕਹਿ ਲਓ, ਮਹਾਂਪੁਰਖਾਂ ਦੀਆਂ ਅਸੀਸਾਂ ਨੇ ਤੁਹਾਡਾ ਪਿਆਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ, ਸਾਰੀ ਜ਼ਿੰਦਗੀ ਇਹ ਧਾਰਨਾ ਪੜ੍ਹਦੇ ਹੀ ਰਹਿਣਾ। ਸਾਡੇ ਗੁਰਾਂ ਨੇ ਜਹਾਨ
ਸਾਡੇ ਗੁਰਾਂ ਨੇ ਜਹਾਜ਼ ਬਣਾਇਆ,
ਆਜੋ ਜਿਵੇਂ ਪਾਰ ਲੰਘਣਾ,
ਓ ਸਾਡੇ ਗੁਰਾਂ ਨੇ ਜਹਾਜ਼ ਬਣਾਇਆ,
ਆਜੋ ਜਿਵੇਂ ਪਾਰ ਲੰਘਣਾ,
ਸਾਡੇ ਗੁਰਾਂ ਨੇ ਜਹਾਜ਼ ਬਣਾਇਆ,
ਆਜੋ ਜਿਵੇਂ ਪਾਰ ਲੰਘਣਾ,
ਸਵਾਸਾਂ ਤੱਕ ਆ ਆਵਾਜ਼ਾਂ ਆਪਾਂ ਘਰ ਘਰ ਪਹੁੰਚਾਉਣੀਆਂ ਨੇ। ਇੱਕ ਮੈਂ ਬੇਨਤੀ ਹੋਰ ਕਰਾਂ ਤੁਹਾਡੇ ਚਰਨਾਂ 'ਚ, ਇੱਕੋ ਹੀ ਬੇਨਤੀ। ਸੇਵਾਵਾਂ ਦੁਨੀਆਂ ਵਿੱਚ ਬੜੀਆਂ ਨੇ, ਖੰਡ ਪਾਠ ਕਰਾਉਣੇ, ਲੰਗਰ ਲਾਉਣੇ, ਪਤਾਸੇ ਚੜਾਉਣੇ, ਦੇਗਾਂ ਕਰਾਉਣੀਆਂ, ਬੜੀਆਂ ਸੇਵਾਵਾਂ ਨੇ ਨਾ ਆਪਾਂ ਕਰਦੇ ਵੀ ਹਾਂ। ਕੋਈ ਪੱਖਾ ਚੱਲਣ ਦੀ, ਕੋਈ ਭਾਂਡੇ ਮਾਂਜਣ ਦੀ, ਕੋਈ ਜੋੜਾ ਝਾੜਨ ਦੀ, ਕੋਈ ਖੰਡ ਪਾਠ ਕਰਾਉਂਦਾ, ਕੋਈ ਸੰਗਤ ਦੇ ਚਰਨ ਘਰ 'ਚ ਪਵਾਉਂਦਾ। ਪਰ ਜੇ ਪੰਥ ਦੀ ਸੇਵਾ ਕਰਨ ਦੀ ਇੱਛਾ ਰੱਖਦੇ ਹੋ ਵੀ ਅਸੀਂ ਪੰਥ ਦੀ ਸੇਵਾ ਕਰਨੀ ਹੈ, ਅਸੀਂ ਕੌਮ ਦੀ ਸੇਵਾ ਕਰਨੀ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨੀ ਹੈ, ਸਭ ਤੋਂ ਵੱਡੀ ਪੰਥ ਦੀ ਸੇਵਾ ਇਹ ਹੈ ਕਿਸੇ ਟੁੱਟੇ ਨੂੰ ਗੁਰੂ ਸ਼ਬਦ ਨਾਲ ਜੋੜ ਦੇ। ਇਹ ਪੰਥ ਦੀ ਸਭ ਤੋਂ ਵੱਡੀ ਸੇਵਾ ਹੈ। ਹੁਣ ਮਨਾਂ 'ਚ ਝਾਤੀ ਮਾਰੋ, ਕੀ ਸੇਵਾ ਅਸੀਂ ਜ਼ਿੰਦਗੀ 'ਚ ਕੀਤੀ ਹੈ? ਕੀ ਅਸੀਂ ਇੱਕ ਨੂੰ ਜਾਂ ਦੋ ਨੂੰ ਨਾਲ ਲੈ ਕੇ ਗਏ ਹਾਂ ਵੀ ਆ ਜਾ ਭਰਾਵਾ ਅੰਮ੍ਰਿਤ ਛਕੀਏ? ਉਹ ਅਜੇ ਆਪ ਹੀ ਨਹੀਂ ਛਕਿਆ, ਹੋਰਾਂ ਕੀ ਛਕਾਉਣਾ? ਕੋ ਸਤਨਾ ਆਏ ਕਾ ਭਾਈ ਸਾਹਿਬ ਮੈਨੂੰ ਮਿਲੇ, ਮੈਂ ਤਰਨ ਤਾਰਨ ਸਵੇਰੇ ਮੱਥਾ ਟੇਕਣ ਗਿਆ ਸੀ ਦੁਪਹਿਰੇ, ਉਹ ਪਰਿਕਰਮਾ ਕਰਦਿਆਂ ਉਹਨਾਂ ਨੇ ਦੱਸਿਆ, ਕਹਿੰਦੇ ਜੀ ਅਸੀਂ ਜਥਾ ਬਣਾਇਆ ਖਡੂਰ ਸਾਹਿਬ ਦੇ ਲਾਗੇ, ਮੈਂ ਦਿਨੇ ਜਾ ਕੇ ਵੀ ਆਇਆ ਉਹ ਘਰ 'ਚ, ਤੇ ਕਹਿੰਦੇ ਜੀ ਅਸੀਂ ਲਗਾਤਾਰ ਸਾਨੂੰ ਕਈ ਮਹੀਨੇ ਹੋ ਗਏ ਨੇ, ਅਸੀਂ ਛੋਟਾ ਜਿਹਾ ਜਥਾ ਬਣਾਇਆ ਇੱਕ ਤੇ ਪਿੰਡਾਂ 'ਚ ਜਾਂਦੇ ਹਾਂ, ਆ ਸਿੱਧੀਆਂ ਧਾਰਨਾ ਤੇ ਨਾਲ ਕਥਾ ਤੇ ਨਾਲ ਬਾਣੀ ਤੇ ਮਹਾਰਾਜ ਦੀ ਕਿਰਪਾ ਨਾਲ 700 ਪ੍ਰਾਣੀ ਨੂੰ ਕਹਿੰਦੇ ਅਸੀਂ ਖੰਡੇ ਪਾਠ ਦਾ ਅੰਮ੍ਰਿਤ ਛਕ ਛਕਾ ਕੇ ਗੁਰੂ ਕੇ ਜਹਾਜ਼ੇ ਚੜ੍ਹਾ ਦਿੱਤਾ। ਹੁਣ ਵੇਖੋ 5-7 ਜਣਿਆਂ ਨੇ ਉਦਮ ਕੀਤਾ, 700 ਚੜ੍ਹ ਗਏ ਗੁਰੂ ਕੇ ਜਹਾਜ਼ੇ, ਕੀ ਅਸੀਂ ਸਾਰੇ ਉਦਮ ਨਹੀਂ ਕਰ ਸਕਦੇ? ਗੁਰਮੁਖੋ ਇੱਕ ਬੇਨਤੀ ਹੈ, ਦਸਵੰਧ ਜਿਹੜਾ ਕੱਢਣਾ ਨਾ, ਦਸਵੰਧ
ਗੋਲਕ ਚ ਪਾਉਣ ਦੀ ਲੋੜ ਨਹੀਂ, ਦਸਵੰਧ ਕਿਸੇ ਬਾਬੇ ਨੂੰ ਦੇਣ ਦੀ ਲੋੜ ਨਹੀਂ, ਦਸਵੰਧ ਦਸਵੰਧ ਦੀ ਜਿਹੜੀ ਮਾਇਆ ਹੈ ਉਹ ਦਸਵੰਧ ਖਰਚੋ ਕਿਸੇ ਗਰੀਬ ਤੋਂ ਜਿਹਦੇ ਤੋਂ ਨਹੀਂ ਸਤਸੰਗ ਜਾਇਆ ਜਾਂਦਾ, ਉੱਥੇ ਕਿਰਾਇਆ ਲਾ ਕੇ ਉਹਨੂੰ ਸੰਗਤ ਵਿੱਚ ਲੈ ਜਾਓ, ਦਸਵੰਧ ਆਪਣਾ ਸਹੀ ਜਗ੍ਹਾ ਤੇ ਲਾਓ ਸਿੱਖੀ ਦੇ ਪ੍ਰਚਾਰ ਵਾਸਤੇ। ਦਸਵੰਧ ਕਿਵੇਂ ਲਾਉਣਾ ਹੈ, ਜੇ ਕੋਈ ਬਹੁਤਾ ਗਰੀਬ ਹੈ ਕਕਾਰ ਨਹੀਂ ਲੈ ਸਕਦਾ ਉਹਨੂੰ ਆਖੋ ਲਾ ਆ ਜਾ ਭਰਾਵਾ ਤੈਨੂੰ ਦੀਵਾਨ ਚ ਲੈ ਕੇ ਚੱਲਾਂ, ਸੰਗਤ ਚ ਲੈ ਜਾਓ, ਸੰਗਤ ਵਿੱਚ ਜਾਵੇ ਬਾਣੀ ਸੁਣੇ ਮਨ ਜੇ ਉਹਦਾ ਬਣ ਜੇ, ਜਿਹੜੀ ਦਸਵੰਧ ਦੀ ਮਾਇਆ ਉਹਦੇ ਚੋਂ 200 ਰੁਪਈਆ ਕੱਢੋ, ਪੰਜ ਕਕਾਰ ਉਹਨੂੰ ਦਵਾ ਦਿਓ, ਲੈ ਤੂੰ ਗਰੀਬ ਹੈ ਤੂੰ ਨਹੀਂ ਲੈ ਸਕਦਾ, ਨਾਲੇ ਸਾਡਾ ਦਸਵੰਧ ਸਹੀ ਜਗ੍ਹਾ ਤੇ ਲੱਗ ਗਿਆ, ਨਾਲੇ ਲੋੜਵੰਦ ਦੀ ਲੋੜ ਪੂਰੀ ਹੋਈ। ਇਹ ਪੰਥ ਦੀ ਸਭ ਤੋਂ ਵੱਡੀ ਸੇਵਾ ਹੈ, ਕਿਵੇਂ ਨਾ ਕਿਵੇਂ ਹੋ ਸਕਦਾ, ਜਿਵੇਂ ਮਰਜ਼ੀ ਸਿੱਖੀ ਦੀ ਚੜ੍ਹਦੀ ਕਲਾ ਜੇ ਚਾਹੁੰਦੇ ਹੋ ਨਾ। ਅੱਜ ਵੇਖਦੇ ਹਾਂ ਮੈਨੂੰ ਕਈ ਕਹਿਣਗੇ ਆ ਕੇ ਬਾਬਾ ਜੀ ਸਾਡੇ ਇਲਾਕੇ 'ਚ ਬੜਾ ਪਖੰਡ ਦਾ ਜ਼ੋਰ ਹੋ ਗਿਆ, ਸਾਡੇ ਇਲਾਕੇ 'ਚ ਭਨਿਆਰਾਂ ਵਾਲੇ ਦਾ ਜ਼ੋਰ ਹੈ, ਕੋਈ ਕਹਿੰਦਾ ਸਾਡੇ ਇਲਾਕੇ 'ਚ ਪਖੰਡੀ ਆ ਨਾਮਧਾਰੀ ਹੋ ਗਏ, ਬੜੇ ਕਈ ਤਰ੍ਹਾਂ ਦੇ ਪੰਥ ਚੱਲਦੇ ਨੇ, ਆਹ ਹੋ ਗਿਆ ਜੀ ਉਹ ਹੋ ਗਿਆ। ਮੈਂ ਬੇਨਤੀ ਕਰਦਾ ਹੁੰਦਾ ਉਹ ਸੰਤਾਂ ਨੂੰ ਕਹੇ ਤੇ ਕੁਛ ਨਹੀਂ ਬਣੇਗਾ, ਬਾਬਿਆਂ ਨੂੰ ਕਹੇ ਤੇ ਕੁਛ ਨਹੀਂ ਬਣੇਗਾ, ਖੁਦ ਉਦਮ ਕਰੋ, ਖੁਦ ਪ੍ਰਚਾਰਕ ਸਾਰੇ ਬਣੋ, ਸਾਰੇ ਸਾਰੇ ਜਣੇ ਉਦਮ ਕਰੋਗੇ ਹੰਬਲਾ ਮਾਰੋਗੇ ਤਾਂ ਗੱਲ ਬਣੇਗੀ। ਉਹ ਜੇ ਕੋਈ ਇੱਕ ਜਾਵੇ ਨਾ ਇਹਨਾਂ ਦੇ ਕੋਲ ਨਾਮ ਲੈ ਆਵੇ, ਉਹਨਾਂ ਚਿਰ ਉਹਨੂੰ ਘਰ ਆ ਕੇ ਨੀਂਦ ਨਹੀਂ ਆਉਂਦੀ, ਜਿੰਨਾ ਚਿਰ ਉਹ 10 ਬੰਦਿਆਂ ਨੂੰ ਹੋਰ ਉੱਥੇ ਨਹੀਂ ਪਹੁੰਚਾ ਦਿੰਦਾ ਉਹਨਾਂ ਚਿਰ ਉਹਨੂੰ ਨੀਂਦ ਨਹੀਂ ਆਉਂਦੀ। ਘਰ ਘਰ ਜਾ ਕੇ ਪ੍ਰਚਾਰ ਕਰਦੇ ਨੇ ਉਹ, ਘਰ ਘਰ ਜਾ ਕੇ, ਅਸੀਂ ਨਹੀਂ ਕਰਦੇ, ਅਸੀਂ ਸਾਰੇ ਪ੍ਰਚਾਰਕ ਬਣੀਏ। ਅੱਜ ਮਰ ਦੀ ਹਜ਼ੂਰੀ 'ਚ ਬੈਠੇ ਹਾਂ, 400 ਸਾਲਾਂ ਪ੍ਰਕਾਸ਼ ਦਿਹਾੜਾ ਅਸੀਂ ਸਾਰੇ ਮਨਾ ਰਹੇ ਹਾਂ, ਮਰ ਦੀ ਹਜ਼ੂਰੀ ਵਿੱਚ ਪਰਨ ਕਰਕੇ ਜਾਇਓ ਕਿ ਸੱਚੇ ਪਾਤਸ਼ਾਹ ਮੈਂ ਅੰਮ੍ਰਿਤ ਛਕਿਆ ਹੋਇਆ, ਮੈਂ ਸਿੰਘ ਬਣਿਆ, ਮੈਂ ਗੁਰੂ ਕੇ ਜਹਾਜ਼ੇ ਚੜ੍ਹਿਆ, ਆਪ ਜੀ ਮੈਨੂੰ ਬਲ ਬਖਸ਼ਿਓ, ਮੈਨੂੰ ਸਵਾਸ ਬਖਸ਼ਿਓ, ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਡੀ ਜੇ ਕਿਰਪਾ ਹੋਈ ਤੇ ਪੰਜ ਨੂੰ ਜ਼ਰੂਰ ਅੰਮ੍ਰਿਤ ਛਕਾਵਾਂਗਾ। ਆਖੋ ਸਤਨਾਮ।
ਵਾਹਿਗੁਰੂ।
ਬਣ ਗਏ ਨਾ ਸਾਰੇ ਪ੍ਰਚਾਰਕ, ਸਾਰਿਆਂ ਦਾ ਸਾਥ ਹੋ ਜਾਏਗਾ। ਜੇ ਇੱਕ ਇੱਕ ਜਣਾ ਪੰਜ ਪੰਜ ਨੂੰ ਛਕਾਏ, ਗੁਰਮੁਖੋ ਇੱਥੇ ਜੇ ਹੁਣ 20,000 ਜੇ ਬੰਦਾ ਵੀ ਬੈਠਾ ਹੈ ਨਾ, 20,000 ਵੀ, ਤੇ ਜੇ ਪੰਜ ਪੰਜ ਨੂੰ ਛਕਾਏ ਤੇ 1,25,000 ਹੋ ਗਿਆ। ਆਖੋ ਸਤਨਾਮ।
ਵਾਹਿਗੁਰੂ।
ਕਿੱਥੇ ਜਾਏਗੀ ਗੱਲ।
ਸਤਿ ਸ੍ਰੀ ਅਕਾਲ।
ਮੇਰੇ ਵਰਗੇ ਦਾ 200-500,000 ਨੂੰ ਛਕਾਇਆ, ਇਹ ਕੋਈ ਬਹੁਤਾ ਵੱਡਾ ਮਹਿਣਾ ਨਹੀਂ ਰਖਾਉਂਦਾ, 2.5 ਕਰੋੜ ਦੀ ਗਿਣਤੀ ਹੈ ਸਿੱਖਾਂ ਦੀ, ਤੇ ਸਾਰੇ ਉਦਮ ਕਰੋਗੇ ਫਿਰ ਗੱਲ ਬਣੇਗੀ। ਬੇਨਤੀ ਹੈ ਪੰਥ ਦੀ ਸੇਵਾ ਕਰੋ, ਉਹ ਸਭ ਤੋਂ ਵੱਡੀ ਸੇਵਾ ਹੈ। ਕਿਸੇ ਟੁੱਟੇ ਨੂੰ ਗੁਰੂ ਚਰਨਾਂ ਨਾਲ ਗੁਰੂ ਸ਼ਬਦ ਨਾਲ ਜੋੜ ਦਿਓ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਸ਼ਬਦ ਸਿਖਾਏਗਾ, ਇੱਕ ਸ਼ਬਦ ਸਿਖਾਏਗਾ। ਕਿਸੇ ਨੂੰ 7 ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦਿੱਤੇ, ਜਿਹੋ ਜਿਹਾ ਕਿਸੇ ਨੂੰ ਇੱਕ ਸ਼ਬਦ ਸਿਖਾ ਦਿੱਤਾ, ਪਰ ਸ਼ਬਦ ਨੂੰ ਸ਼ਬਦ ਨਾਲ ਜੋੜ ਦੇਣਾ ਤੇ ਉਦੋਂ ਵੀ ਵੱਡਾ ਮਹੱਤਵ ਹੈ, ਉਦੋਂ ਵੀ ਵੱਡਾ ਫਲ ਮਿਲਦਾ। ਬੇਨਤੀ ਹੈ ਟੁੱਟੇ ਨੂੰ ਜੋੜੋ ਤੇ ਖੁਦ ਵੀ ਜੋੜੋ, ਆਪਣਾ ਜੀਵਨ ਬਣਾਓ, ਵੀਰ ਭਰਾ ਦਾੜੀਆਂ ਕੇਸ ਰੱਖੋ। ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਮਾਲਵੇ ਨਾਲੋਂ ਆ ਤੁਹਾਡੇ ਮਾਝੇ ਵਿੱਚ ਕੇਸ ਦਾੜੀਆਂ ਜ਼ਿਆਦਾ ਰੱਖੀਆਂ ਹੋਈਆਂ। ਅੰਮ੍ਰਿਤਸਰ ਜ਼ਿਲ੍ਹਾ ਇਹ ਤੁਹਾਡਾ ਤਰਨ ਤਾਰਨ ਦਾ ਇਲਾਕਾ, ਇਹਦੇ ਵਿੱਚ ਮੈਂ ਵੇਖਦਾ ਦੀਵਾਨ, ਮੈਂ ਸਾਰੇ ਥਾਵਾਂ 'ਤੇ ਜਾਂਦਾ ਹੀ ਹੈ, ਆ ਦੁਆਬੇ ਦੇ ਵਿੱਚ ਤੇ ਬਾਹਰ ਦਾ ਭੂਤ ਸਵਾਰ ਹੋ ਗਿਆ ਸਾਰਿਆਂ ਦੇ ਸਿਰ 'ਤੇ, ਉਹ ਤਾਂ ਪਹਿਲਾਂ ਹੀ ਸ਼ੁਰੂ ਤੋਂ ਰੱਖਦੇ ਹੀ ਨਹੀਂ, ਕਿਉਂ, ਮੈਂ ਤਾਂ ਕਹਿੰਦੇ ਬਾਹਰ ਜਾਣਾ, ਮੈਂ ਤਾਂ ਜਹਾਜ਼ ਚੜ੍ਹਨਾ ਹੈ, ਓਏ ਇਹ ਜਹਾਜ਼ 'ਤੇ ਤਾਂ ਚੜ੍ਹ ਜਾਏਗਾ ਪਰ ਬਾਜਾਂ ਵਾਲੇ ਦੇ ਜਹਾਜ਼ 'ਤੇ ਨਹੀਂ, ਕਿਹਨੇ ਚੜ੍ਹ ਦੇਣਾ ਤੈਨੂੰ, ਜਿਹੜਾ ਸੱਚਖੰਡ ਜਾਣਾ। ਜਿਹੜੇ ਜਹਾਜ਼ ਨੇ ਸੱਚਖੰਡ ਜਾਣਾ ਹੈ ਉਹ ਜਹਾਜ਼ ਤੇ ਨਹੀਂ ਚੜ੍ਹ ਸਕਦਾ, ਤੂੰ ਅਮੈਰੀਕਾ ਇੰਗਲੈਂਡ ਤੇ ਕੈਨੇਡਾ ਤੇ ਚਲਿਆ ਜਾਏਗਾ। ਸਾਧ ਸੰਗਤ ਜੀ 180 ਕਿਲੋਮੀਟਰ ਪੈਂਦਾ ਹੈ ਤੇ 4-5 ਘੰਟੇ ਦਾ ਸਫ਼ਰ ਹੈ, ਜੇ ਪ੍ਰੇਮ ਹੀ ਹੈ ਤੇ ਉੱਥੇ ਫਿਰ ਆਇਓ ਸੰਗਰਾਂਦ ਤੇ, ਉੱਥੇ ਮਿਲਿਓ ਖੁੱਲ੍ਹਾ ਸਮਾਂ, ਹਰ ਰੋਜ਼ ਹੀ ਮਿਲਦਾ ਮੈਂ। ਸੰਗਰਾਂਦ ਦਾ ਦਿਹਾੜਾ ਹੁੰਦਾ ਪਟਿਆਲੇ ਤੋਂ 15 ਕਿਲੋਮੀਟਰ ਤੇ ਪੈਂਦਾ ਹੈ, ਜਦੋਂ ਸੰਗਰੂਰ ਨੂੰ ਜਾਂਦੇ ਹਾਂ, ਮੇਨ ਰੋਡ ਦੇ ਉੱਪਰ ਹੀ ਹੈ ਸਥਾਨ। ਸੰਗਰਾਂਦ ਦਾ ਰਾਤ ਦਾ ਦੀਵਾਨ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਜਿਹੜੀ ਵੀ ਸੰਗਰਾਂਦ ਆਵੇ ਰਾਤ ਦਾ ਦੀਵਾਨ ਹੁੰਦਾ, ਸੋ ਇਸ ਕਰਕੇ ਆਓ, ਬੜੀ ਕਿਰਪਾ ਕਰਕੇ ਭਾਗ ਜਗਾ ਕੇ ਇਲਾਕੇ ਦੇ, ਬੜੀ ਕਿਰਪਾ ਹੈ। ਔਰ ਇਹ ਵੀ ਮੈਨੂੰ ਪਤਾ ਹੈ ਇਹ ਇਲਾਕੇ ਦੇ ਵਿੱਚ ਬਹੁਤ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਪਿਛਲੇ ਸਮੇਂ ਵਿੱਚ ਵੀ, ਔਰ ਆ ਜਿਹੜਾ ਪਿੱਛੇ ਸਮਾਂ ਲੰਘਿਆ ਉਸ ਸਮੇਂ ਵਿੱਚ 90-92 ਇੱਥੇ ਵੀ ਬਹੁਤ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਰੰਗੀ ਪਈ ਹੈ ਸ਼ਹੀਦਾਂ ਦੇ ਖੂਨ ਨਾਲ ਧਰਤੀ। ਔਰ ਅਰਦਾਸ ਕਰਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਿਓ,
ਫਿਰ ਵੀ ਕਰਾ ਦੀ ਮੇਲੇ ਸੰਗਤਾਂ ਪਿਆਰੀਆਂ ਦੇ ਆ ਅਰਦਾਸ ਤੇ ਫਿਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਕਰੋ ਅਰਦਾਸ ਸਾਰੇ ਫਿਰ ਵੀ ਕਰਾ ਦੀ ਰੱਬਾ ਚਾਰ ਸੌ ਸਾਲਾਂ ਪ੍ਰਕਾਸ਼ ਦਿਹਾੜਾ ਮਨਾਈਏ ਤੇ ਅੰਦਰ ਵੀ ਗੁਰਮਤ ਦਾ ਪ੍ਰਕਾਸ਼ ਹੋਵੇ ਤੇ ਮਨ ਮਤ ਦਾ ਨਾਸ਼ ਹੋਵੇ। ਆਓ ਹੋਈਆਂ ਭੁੱਲਾਂ ਦੀ ਖਿਮਾ, ਜੀ ਨਹੀਂ ਕਰਦਾ ਸਮਾਪਤੀ ਕਰਨ ਨੂੰ ਪਰ ਸਮਾਂ ਬੜਾ ਹੋ ਗਿਆ ਕਿਉਂਕਿ ਮੈਂ ਬੇਨਤੀ ਪਹਿਲਾਂ ਕਰ ਚੁੱਕਿਆ, ਉੱਠਣਾ ਨਹੀਂ ਕਿਸੇ ਨੇ, ਕਈ ਤੇ ਅੱਕ ਗਏ ਹੋਣਗੇ, ਕਿੱਥੇ ਪੰਗਾ ਲੈ ਲਿਆ ਖੁਸਤਨਾ, ਨਾ ਬਹਿਣ ਜੋਗੇ ਨਾ ਉੱਠਣ ਜੋਗੇ, ਲੱਤਾਂ ਦੁਖਦੀਆਂ, ਉਧਰੋਂ ਕਹਿਤਾ ਵੀ ਉੱਠਣਾ ਨਹੀਂ ਕਿਸੇ ਨੇ, ਜੇ ਉੱਠ ਕੇ ਜਾਵਾਂਗੇ ਤੇ ਤਾਂ ਸ਼ਰਮ ਆਏਗੀ, ਸਾਰੇ ਵੇਖ ਕੇ ਹੱਸਣਗੇ ਵੀ ਆ ਜਾਂਦਾ। ਹੁਣ ਸ਼ਰਮ ਵੀ ਮੰਨਦੇ ਆ ਪਰ ਗੁਰਮੁਖੋ ਕੋਈ ਗੱਲ ਨਹੀਂ, ਜੇ ਵੱਜ ਕੇ ਬਹਿ ਗਏ ਆ ਵੀ ਅਸੀਂ ਵੀ ਕਿਸੇ ਦੇ ਪਿਆਰ 'ਚ ਵੱਜੇ ਹੀ ਬੈਠੇ।